ਕਥਾ ਵਿਚਾਰ ਜੋ ਲੜੀਵਾਰ ਚੱਲ ਰਹੀ ਹੈ ਸੁਣ ਕਰਕੇ ਆਨੰਦ ਪ੍ਰਾਪਤ ਕਰਨਾ ਕਰੀਏ। ਆਪਾਂ ਸਾਰੇ ਇੱਕ ਵਾਰ ਰਿਸ਼ਤਿਆਂ ਨੂੰ ਪਵਿੱਤਰ ਕਰੀਏ ਔਰ ਸਾਰੇ ਪਿਆਰ ਨਾਲ ਆਪੋ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਵਾਰ ਫਿਰ ਉਚਾਰੀਏ ਸਤਨਾਮ
ਸ੍ਰੀ ਵਾਹਿਗੁਰੂ
ਜੀ। ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ ਔਰ ਜਿਸ ਦਾਤੇ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ, ਜਿਸ ਵੇਲੇ ਇੱਕ ਵਾਰ ਰਿੜਦੇ ਰਿੜਦੇ ਆਪਣੇ ਨਾਨਾ ਗੁਰੂ ਜੀ ਦੇ ਪਲੰਘ ਥੱਲੇ ਚਲੇ ਗਏ, ਆਪਣਾ ਸੀਸ ਲਾ ਕੇ ਜ਼ੋਰ ਲਾਇਆ, ਪਲੰਘ ਨੂੰ ਹਿੱਲ ਗਿਆ ਔਰ ਬੀਬੀ ਭਾਨੀ ਜੀ ਦੌੜ ਕੇ ਆਏ ਕਿ ਗੁਰੂ ਅਰਜਨ ਦੇਵ ਬਾਲਕ ਰੂਪ ਵਿੱਚ ਪਲੰਘ ਨੂੰ ਹੱਥ ਪਾ ਕੇ ਚੜ੍ਹ ਰਹੇ ਸਨ ਔਰ ਉਸ ਵੇਲੇ ਆ ਕੇ ਚੁੱਕਣ ਦਾ ਯਤਨ ਕੀਤਾ ਔਰ ਗੁਰੂ ਜੀ ਨੇ ਕਿਹਾ ਕਿ ਪੁੱਤਰੀ ਰਹਿਣ ਦੇਵੋ, ਚੁੱਕ ਕੇ ਆਪਣੀ ਗੋਦ 'ਚ ਬਿਠਾ ਲਿਆ ਔਰ ਕਿਹਾ ਸੀ ਐਸਾ ਕੌਣ ਪੁਰਖ ਹੈ ਭਾਰੀ ਜਿਨ ਮੰਜੀ ਹਿਲਾਈ ਸਾਡੀ ਸਾਰੀ। ਇਹ ਕਿਹੜਾ ਪੁਰਖ ਹੈ ਔਰ ਇਹ ਵੀ ਕਿਹਾ ਕਿ ਪੁੱਤਰ ਯਤਨ ਨਾ ਕਰ, ਆਪਣੇ ਪਿਤਾ ਕੋਲੋਂ ਇਹ ਦਾਤ ਮਿਲੇਗੀ ਤੈਨੂੰ, ਅਜੇ ਜਲਦੀ ਨਾ ਕਰ। ਇਸ ਤਖ਼ਤ 'ਤੇ ਸਾਡੇ ਤੋਂ ਬਾਅਦ ਤੇਰੇ ਪਿਤਾ ਜੀ ਨੇ ਬੈਠਣਾ, ਫਿਰ ਇਸਦਾ ਵਾਰਸ ਬਣੇਗਾ ਔਰ ਬਿਠਾ ਕੇ ਗੋਦੀ 'ਚ ਕਿਹਾ ਸੀ ਦੋਹਿਤ ਬਾਣੀ ਕਾ ਬੋਹਿਤ, ਬਹੁਤ ਵੱਡੇ ਬਾਣੀ ਦੇ ਜਹਾਜ਼ ਹਨ ਜਿੱਥੇ ਆਪਣੀ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਅਤੇ ਉੱਥੇ ਦੂਜੇ ਸਤਿਗੁਰਾਂ ਦੀ ਭਗਤਾਂ ਦੀ ਭੱਟਾਂ ਦੀ ਬਾਣੀ ਦਰਜ ਹੈ ਅਤੇ ਜੇਕਰ ਅਸੀਂ ਉਹਨਾਂ ਦੇ ਸ਼ਬਦਾਂ ਦਾ ਹਿਸਾਬ ਲਾਈਏ ਤਕਰੀਬਨ ਅੱਧੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਅਰਜਨ ਦੇਵ ਜੀ ਦੀ ਆਪਣੀ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ, ਬਾਕੀ ਹਿੱਸਾ ਦੂਜੇ ਸਤਿਗੁਰਾਂ ਦਾ ਭਗਤਾਂ ਦਾ ਹੈ। ਕੋਈ 2312 ਸ਼ਬਦ ਹਨ ਔਰ ਉਹ ਕਿੱਡਾ ਦਾਤਾ ਹੈ, ਬੋਹਿਤ ਹੈ। ਇੱਕ ਸ਼ਬਦ ਤੋਂ ਦੂਜਾ ਸ਼ਬਦ ਹੋਰ ਰਸਮਈ, ਹੋਰ ਰਸ ਆਉਂਦਾ ਪੜ੍ਹਦਿਆਂ, ਕਿਉਂਕਿ ਬਾਣੀ ਮਿਠਾਸ ਵਾਲੀ ਹੈ। ਦੁਨੀਆਂ ਦੇ ਕਿਸੇ ਗ੍ਰੰਥ ਨੂੰ ਪੜ੍ਹੋ, ਪੁਸਤਕ ਨੂੰ ਪੜ੍ਹੋ, ਅਸੀਂ ਵੇਖ ਕੇ ਕਹਿੰਦੇ ਮੈਂ ਪੜ੍ਹ ਲਿਆ ਹੈ, ਹੁਣ ਇਹਨੂੰ ਕੀ ਵੇਖਣਾ ਹੈ, ਉਹਦੇ 'ਚ ਕੋਈ ਰਸ ਨਹੀਂ ਹੈ। ਕਈ ਹਜ਼ਾਰਾਂ ਲਿਖੀ ਜਾਣ, ਕੋਈ ਕਵਿਤਾ ਲਿਖ ਦੇਵੇ, ਉਹ ਜੋ ਚਾਰ ਵਾਰਾਂ ਗਾਏਗਾ, ਜੇ ਅਸੀਂ ਕਹਿੰਦੇ ਕਿ ਰਹਿਣ ਦੇ ਅੱਗੇ ਬਥੇਰਾ ਸੁਣਿਆ, ਪਰ ਉਸ ਦਾਤੇ ਦੀ ਬਾਣੀ ਸੁਖਮਨੀ ਸਾਹਿਬ ਨੂੰ ਬੀਬੀਆਂ ਰੋਜ਼ ਪੜ੍ਹਦੀਆਂ, ਹਰ ਥਾਂ 'ਤੇ ਗੁਰਮੁਖ ਪੜ੍ਹਦੇ ਹੈ, ਉਹ ਅਗਲੇ ਦਿਨ ਹੋਰ 10 ਗੁਣਾ ਆਨੰਦ ਆਉਂਦਾ ਹੈ। ਅੰਗਰੇਜ਼ੀ 'ਚ ਇਹਨੂੰ ਐਵਰਗ੍ਰੀਨ ਪੋਇਟਰੀ ਕਹਿ ਦਿੱਤਾ ਕਈਆਂ ਨੇ, ਅੰਗਰੇਜ਼ਾਂ ਨੇ, ਕਿ ਹਰ ਵੇਲੇ ਹਰੀ ਭਰੀ ਇਹ ਬਾਣੀ ਹੈ ਔਰ ਜਿਉਂ ਜਿਉਂ ਪੜ੍ਹੇ ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤੋਂ ਹਰ ਸੰਰੰਗ ਇਹ ਆਨੰਦ ਵੱਧਦਾ ਰਹਿੰਦਾ ਹੈ। ਪਰ ਕਈ ਵਾਰ ਕਈ ਨਿਕੰਮਿਆਂ ਨੇ ਇਹ ਵੀ ਸ਼ਬਦ ਵਰਤ ਦਿੱਤੇ ਹਨ, ਉਹ ਕਹਿੰਦੇ ਜਿਹੜਾ ਸਿਮਰਨ ਕਰਨਾ ਇਹ ਬਾਣੀ ਪੜ੍ਹਨੀ ਇਹ ਤਾਂ ਮੱਝਾਂ ਦੀ ਗਾਲੀ ਵਾਂਗ ਹੈ, ਮੱਝਾਂ ਮੂੰਹ ਮਾਰਦੀਆਂ, ਕੀ ਇਹਦੇ 'ਚੋਂ ਲੱਭਦਾ ਹੈ। ਇੱਕ ਵਾਰ ਐਵੇਂ ਬਾਪੂ ਕਹਿ ਦਿਓ, ਦੋ ਵਾਰ ਐਵੇਂ ਵਾਰ ਵਾਰ ਕਹਿਣ ਦੀ ਕੀ ਲੋੜ ਹੈ? ਕਿਉਂਕਿ ਉਹ ਕਹਿੰਦੇ ਨਹੀਂ ਹਨ, ਪਰ ਉਹਨਾਂ ਨੂੰ ਇਹ ਕਹਿ ਦਈਏ ਵੀ ਵਾਰ ਵਾਰ ਰੋਟੀ ਖਾਣ ਦਾ, ਸਵਾਸ ਲੈਣ ਦਾ ਕੀ ਫਾਇਦਾ? ਇੱਕ ਵਾਰ ਸਾਹ ਲੈ ਲਓ ਤੇ ਰਹਿਣ ਦਿਓ, ਸਾਡਾ ਦਮ ਬੰਦ ਕਰ ਦਿੰਦੇ ਆ। ਔਰ ਵਾਰ ਵਾਰ ਕੀ ਲੋੜ ਹੈ? ਇਸ ਤਰ੍ਹਾਂ ਬਾਣੀ ਦਾ ਵਾਰ ਵਾਰ ਮੈਡੀਟੇਸ਼ਨ ਜ਼ਰੂਰੀ ਹੈ, ਇਹਦਾ ਵਾਰ ਵਾਰ ਅਭਿਆਸ ਸਿਮਰਨ ਜ਼ਰੂਰੀ, ਸੁਰਤ ਜ਼ਰੂਰੀ ਹੈ। ਔਰ ਜਿਉਂ ਜਿਉਂ ਜਪਾਂਗੇ, ਜਿਉਂ ਜਿਉਂ ਬਾਣੀ ਪੜ੍ਹੋ, ਆਨੰਦ ਆਉਂਦਾ ਹੈ। ਔਰ ਅੱਜ ਤੱਕ ਕਿਸੇ ਸੰਸਾਰ ਦੇ ਨੇ ਇਹ ਨਹੀਂ ਆਖਿਆ, ਮੈਂ ਇੰਨਾ ਚਿਰ ਹੋ ਗਿਆ ਜਪਜੀ ਸਾਹਿਬ ਦਾ ਪਾਠ ਕਰਦਿਆਂ, ਮੇਰੇ ਜੀਵਨ 'ਚ ਹੁਣ ਬੇਰਸੀ ਆ ਗਈ, ਮੇਰਾ ਚਿੱਤ ਨਹੀਂ ਕਰਦਾ। ਉਹ ਆਖੇਗਾ ਹੋਰ ਆਨੰਦ ਆਇਆ ਹੈ, ਇਹ ਉਸ ਬਾਣੀ ਦਾ ਰਸ ਹੈ। ਕਿਉਂਕਿ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ। ਔਰ ਕਈ ਵਾਰ ਆਪਾਂ ਇਹ ਵੀ ਕਈ ਕਹਿਣਗੇ ਵੀ ਕਿਸ ਵੇਲੇ ਪੜ੍ਹਨੀ ਹੈ, ਕਿੰਨੇ ਪਾਠ ਕਰਨੇ ਹੈ, ਕਿਹੜਾ ਤਰੀਕਾ ਹੈ, ਕਿਸੇ ਢੰਗ ਨਾਲ ਪੜ੍ਹੋ, ਕਿਸੇ ਵੇਲੇ ਪੜ੍ਹ ਲਓ। ਔਰ ਮਾਲਕ ਕਹਿੰਦੇ ਪਹਾੜ ਮਿਸਰੀ ਦਾ, ਮਿੱਠੇ ਦਾ, ਜਿੱਧਰੋਂ ਮਰਜ਼ੀ ਸ਼ੁਰੂ ਕਰਦੇ ਹੋ, ਮਿੱਠੇ ਮਿੱਠਾ ਹੈ। ਔਰ ਐਸੇ ਦਾਤੇ ਨੇ ਅੱਜ ਜੋ ਪਾਵਨ ਸ਼ਬਦਾਂ ਨੂੰ ਵਿਚਾਰ ਕਰਕੇ ਤਰਸ ਕੀਤਾ ਹੈ, ਤਾਂ ਪਿਆਰ ਨਾਲ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸਰਗ ਮਹੱਲਾ ਪੰਜਵਾਂ। ਮਾਈ ਸਤ 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 ਹਰ ਸਤ 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 ਸਾਦਾ।
ਔਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਹੇ ਮਾਈ ਹੇ ਭਾਈ, ਉਹ ਵਾਹਿਗੁਰੂ ਸਤ ਹੈ, ਸਤ ਹੈ, ਸਤ ਹੈ, ਤਿੰਨ ਕਾਲ ਸੱਚ ਗਿਆ ਹੈ, ਪਹਿਲਾਂ ਵੀ ਸੀ, ਹੁਣ ਵੀ ਹੈ, ਗਾਂਹ ਵੀ ਹੋਏਗਾ, ਹਰੀ ਜਿਹੜਾ ਉਸ ਦੇ ਨਾਲ ਹੀ ਇਹ ਸ਼ਬਦ ਲੱਗਦਾ, ਕਿਸੇ ਹੋਰ ਨਾਲ ਇਹ ਸ਼ਬਦ ਨਹੀਂ ਵਰਤਿਆ ਜਾਂਦਾ। ਕਈ ਵਾਰ ਆਪਾਂ ਜਦੋਂ ਕੋਈ ਗੁਰਮੁਖ ਚੜ੍ਹਾਈ ਕਰਦੇ, ਉਹਦੇ ਪਿੱਛੇ ਅਸੀਂ ਜਾਪ ਕਰਦੇ ਜਾਂਦੇ ਹਾਂ, ਵਾਹਿਗੁਰੂ ਵਾਹਿਗੁਰੂ ਦਾ ਬਾਣੀ ਪੜ੍ਹਦੇ ਹਾਂ। ਕੋਈ ਹਿੰਦੂ ਵੀਰ ਚੜ੍ਹਾਈ ਕਰ ਜਾਏ, ਉਹ ਆਪਣੇ ਢੰਗ ਨਾਲ ਰਾਮ ਨਾਮ ਸੱਤ ਹੈ, ਰਾਮ ਨਾਮ ਸੱਤ ਹੈ ਪਿੱਛੇ ਪੜ੍ਹਦੇ ਜਾਣਗੇ, ਜਿਹੜੇ ਰੱਬ ਨੂੰ ਮੰਨਦੇ। ਪਰ ਉੱਥੇ ਉਹਨਾਂ ਨੂੰ ਪੁੱਛਿਆ ਜਾਏ ਵੀ ਰਾਮ ਨਾਮ ਹੀ ਸੱਤ ਹੈ, ਬੰਦਾ ਤੇ ਸੱਤ ਨਹੀਂ ਨਾ ਹੋਇਆ। ਭਾਵੇਂ ਕੋਈ ਦੁਨੀਆਂ ਦਾ ਰਾਜਾ ਚਲਿਆ ਜਾਏ, ਕੋਈ ਸਾਰੀ ਦੁਨੀਆਂ ਦਾ ਧਨ ਇਕੱਠਾ ਕਰਕੇ ਚਲਿਆ ਜਾਏ, ਕੋਈ ਸਿਕੰਦਰ ਵਰਗਾ ਚਲਿਆ ਜਾਏ, ਕੋਈ ਔਰੰਗਜ਼ੇਬ ਵਰਗਾ ਇਸ ਸੰਸਾਰ ਤੋਂ ਤੁਰੇ ਜ਼ਾਲਮ, ਔਰ ਉਹਨੂੰ ਵੀ ਕਹਿਣਾ ਪੈ ਗਿਆ ਵੀ ਮੇਰੀ ਅਰਥੀ ਜਦੋਂ ਜਾਏ ਮੇਰੇ ਹੱਥ ਪੈਰ ਖਾਲੀ ਰਹਿਣ ਦਿਓ। ਔਰ ਉਹ ਦੁਨੀਆਂ ਨੂੰ ਪਤਾ ਲੱਗ ਜਾਏ ਵੀ ਦੁਨੀਆਂ ਨੂੰ ਜਿੱਤਣ ਵਾਲਾ, ਇੰਨੇ ਭਰਾਵਾਂ ਨੂੰ ਮਾਰਨ ਵਾਲਾ ਵੀ ਖਾਲੀ ਜਾ ਰਿਹਾ ਹੈ। ਉਹਨੇ ਰਾਜ ਲਿਆ, ਆਪਣੇ ਭਰਾਵਾਂ ਦਾ ਕਤਲ ਕੀਤਾ, ਪਿਓ ਕੈਸ਼ ਕੀਤਾ, ਪਰ ਉਹਨੂੰ ਵੀ ਇਹ ਕਹਿਣਾ ਪਿਆ ਵੀ ਮੇਰੇ ਹੱਥ ਪੈਰ ਖਾਲੀ ਰਹਿਣ ਦਿਓ। ਇਹਦਾ ਭਾਵ ਹੈ ਕਿ ਕੁਛ ਵੀ ਨਹੀਂ ਹੈ, ਉਹ ਰਾਮ ਦਾ ਨਾਮ ਹੀ ਸੱਚਾ ਹੈ, ਇਹ ਤਾਂ ਥੋੜੇ ਸਮੇਂ ਦਾ ਸਰੀਰ ਸੀ। ਮਹਾਰਾਜ ਜੀ ਕਹਿੰਦੇ ਉਹ ਸੱਤ ਹੈ, ਉਹ ਆਦਿ ਸੱਚ ਹੈ, ਜੁਗਾਦ ਸੱਚ ਹੈ, ਹੈ ਵੀ ਸੱਚ ਹੈ, ਨਾਨਕ ਹੋਸੀ ਵੀ ਸੱਚ ਹੈ। ਔਰ ਸੱਤ 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 ਸਾਧਾ, ਔਰ ਜਿਹੜੇ ਸਾਧੂ ਆ ਉਹ ਵੀ ਸੱਤ ਹੋ ਜਾਂਦੇ ਆ, ਭਾਵ ਜਿਹਨੇ ਇਸ ਤਰ੍ਹਾਂ ਦਾ ਬਣਨਾ ਹੈ ਉਹਨੂੰ ਉਸ ਸੱਤ ਨਾਲ ਜੁੜਨਾ ਪਏਗਾ। ਉਸ ਸੱਤ ਨਾਲ ਜੁੜ ਜਾਏਗਾ, ਔਰ ਉਹਨਾਂ ਫਿਰ ਕਹਿ ਦਿੱਤਾ ਜਿਹੜੇ ਉਸ ਸੱਤ ਨਾਲ ਜੁੜੇ, ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਹੁਣ ਕੌਣ ਕਹਿੰਦਾ ਮੈਨੂੰ ਮਰਨ ਦਾ ਚਾਅ ਹੈ? ਉਹ ਕਹਿੰਦੇ ਜਿਸ ਮਨ ਤੋਂ ਸੰਸਾਰ ਡਰਦਾ ਮੇਰੇ ਮਨ ਚ ਉਸ ਮੌਤ ਦਾ ਆਨੰਦ ਹੈ, ਜੀਵ ਭਾਵ ਤੋਂ ਮਰਨ ਨੂੰ ਹਉਮੈ ਛੱਡਣ ਨੂੰ ਦੁਨੀਆਂ ਨਹੀਂ ਚਾਹੁੰਦੀ, ਕੋਈ ਅਪਰਾਧ ਛੱਡਣ ਲਈ ਤਿਆਰ ਨਹੀਂ, ਕਹਿੰਦੇ ਛੱਡ ਦਿੱਤੀ ਹੈ। ਫਿਰ ਹੋਰ ਆਉਂਦੇ ਆ ਕਬੀਰ ਮੋਏ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰ ਹਮਾਰੇ ਬਾਰ। ਕਹਿੰਦੇ ਮਰਨ ਦਾ ਚਾਅ ਹੈ ਪਰ ਮੈਂ ਗੁਰੂ ਦਰ ਤੇ ਮਰਨਾ ਚਾਹੁੰਦਾ ਹਾਂ, ਮੈਂ ਕਿਸੇ ਦੁਨੀਆਂ ਦੇ ਲਾਲਚਾਂ ਚ ਮਰਨਾ ਨਹੀਂ ਚਾਹੁੰਦਾ, ਕਿਸੇ ਹੰਕਾਰ ਚ ਆ ਕੇ ਲੜਾਈਆਂ ਚ ਨਹੀਂ ਮਰਨਾ ਚਾਹੁੰਦਾ। ਕਹਿੰਦੇ ਮੈਂ ਤਾਂ ਗੁਰੂ ਦੇ ਦਰ ਤੇ ਮਰਨਾ ਚਾਹੁੰਦਾ ਹਾਂ, ਜਿਸ ਮਰਨੇ ਤੇ ਔਰ ਜਿਹੜੀ ਮੌਤ ਦੇ ਨਾਲ ਕਿਤੇ ਅਚਾਨਕ ਪਰਮਾਤਮਾ ਪੁੱਛ ਲਏ ਮੈਂ ਉਹਦੇ ਦਰ ਤੇ ਪਿਆ ਹੋਵਾਂ, ਤੇ ਆਹ ਕੌਣ ਪਿਆ ਮੇਰੇ ਦਰ ਤੇ ਆ ਕੇ, ਕਹਿੰਦੇ ਇੰਨੇ ਨਾ ਹੀ ਨਿਹਾਲ ਹੋ ਜਾਣਗੇ। ਔਰ ਇਸ ਕਰਕੇ ਉਹਦੇ ਜਿਹੜੇ ਸਾਧ ਹਨ, ਜਿਹੜੇ ਗੁਰੂ ਹੈ, ਉਸ ਮਾਲਕ ਦੇ ਵੱਲੋਂ ਧੁਰੋਂ ਲੈ ਕੇ ਰਹਿਮਤ ਆਇਆ। ਔਰ ਗੁਰੂ ਜੀ ਕਹਿੰਦੇ ਗੁਰੂ ਵੀ ਸੱਤ ਹੈ ਔਰ ਉਹ ਪਰਮਾਤਮਾ ਵੀ ਸੱਤ ਹੈ।
ਬਚਨ ਗੁਰੂ ਜੋ ਪੂਰਾ ਕਹਿਓ ਮੈਂ ਸ਼ੀਕ ਗਾਂਠਰੀ ਵਾਧਾ।
ਪਰ ਇਹ ਪ੍ਰਾਪਤੀ ਕਿਵੇਂ ਹੋ ਗਈ, ਇਸ ਤਰ੍ਹਾਂ ਦੀਆਂ ਗੱਲਾਂ, ਇਹੋ ਜਿਹੀ ਵਿਚਾਰ ਕੌਣ ਦੇ ਸਕਦਾ ਹੈ, ਕੌਣ ਕਹਿ ਸਕਦਾ ਹੈ ਮੇਰਾ, ਮੈਂ ਪੰਥ ਵਸੇ ਮੈਂ ਉੱਜੜਾ ਮਨ ਚਾਓ ਘਨੇਰਾ, ਕੋਈ ਦੁਨੀਆਂ ਦਾ ਇਸ ਤਰ੍ਹਾਂ ਕਹਿ ਸਕਦਾ? ਉਹਦੇ ਪੁੱਤਰ ਸ਼ਹੀਦ ਹੋਏ ਹੋਣ ਔਰ ਉਹਦਾ ਪੁੱਤਰ ਜਾਂਦੇ ਮੈਦਾਨ ਚ ਤੀਰਾਂ ਦੀ ਵਾਛੜ ਚ ਖਲੋਤਾ ਹੋਵੇ, ਤੀਰ ਛਾਤੀ ਚ ਵੱਜ ਰਹੇ ਹੋਣ ਔਰ ਕਲਗੀਆਂ ਵਾਲੇ ਨੇ ਆਖਿਆ ਦਿਆ ਸਿੰਘ ਪੌੜੀ ਲਿਆ ਇੱਕ ਵੱਡੀ, ਔਰ ਦੁਸ਼ਮਣ ਚਾਸ ਫਿਰ ਤੀਰ ਗੋਲੀਆਂ ਮਾਰ ਰਹੇ ਹਨ ਔਰ ਕਹਿੰਦੇ ਸਤਿਗੁਰੂ ਕੀ ਕਰਨੀ ਹੈ? ਪੌੜੀ ਕਹਿਣ ਲੱਗੇ ਮੈਂ ਦੇਖਣਾ ਚਾਹੁੰਦਾ ਮੇਰਾ ਅਜੀਤ ਸਿੰਘ ਕਿਵੇਂ ਸ਼ਹੀਦ ਹੁੰਦਾ ਹੈ, ਉਹ ਕਿਵੇਂ ਤੀਰ ਖਾਂਦਾ, ਕਿਤੇ ਪਿੱਠ ਚ ਨਹੀਂ ਕਰਦਾ ਹੈ, ਔਰ ਉਹ ਸਾਹਮਣੇ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦਿਆਂ ਦੇਖਦੇ ਆ ਕਲਗੀਆਂ ਵਾਲੇ, ਔਰ ਉਸ ਪਰਮਾਤਮਾ ਦੇ ਸੁਕਰਾਨੇ ਚ ਇੱਕ ਜਕਾਰਾ ਛੱਡਦੇ ਹੈ, ਪਰਮਾਤਮਾ ਤੂੰ ਮੈਨੂੰ ਇਹ ਅਮਾਨਤ ਦਿੱਤੀ ਸੀ ਤੇ ਮੈਂ ਪੂਰੀ ਪੂਰੀ ਤੁਹਾਨੂੰ ਭੇਟ ਕਰ ਦਿੱਤੀ, ਇਹ ਵਿੱਚ ਖਿਆਨਤ ਨੇ ਕੀਤੀ ਹੈ। ਔਰ ਦੂਜਾ ਪੁੱਤਰ ਆਉਂਦਾ ਜੰਗੇ ਮੈਦਾਨ ਚ, ਉਹਨੂੰ ਤਿਆਰ ਕਰਦੇ ਆ, ਉਹ ਆਪ ਕਹਿੰਦੇ ਮਾਲਕ ਮੈਨੂੰ ਸ਼ਸਤਰ ਦੇਵੋ, ਔਰ ਸੀਸ ਤੇ ਕਲਗੀ ਲਾਉਂਦੇ ਔਰ ਗੱਲ ਨਾਲ ਲਾ ਕੇ ਕਹਿੰਦੇ ਆ ਮੇਰੇ ਜੁਝਾਰ ਸਿੰਘ, ਛੱਤਰੀ ਦਾ ਪੁੱਤਰ ਦਾ ਇਹੋ ਧਰਮ ਹੈ ਜੰਗ ਵਿੱਚ ਜੂਝ ਕੇ ਸ਼ਹੀਦ ਹੋ ਜਾਏ, ਪਿੱਠ ਨਾ ਦੇਵੇ, ਔਰ ਐਸਾ ਦਾਤਾ ਹੈ, ਉਹ ਐਸਾ ਕਲਗੀਆਂ ਵਾਲਾ ਹੈ। ਕਿਸੇ ਕਵੀ ਨੇ ਕੁਝ ਬਚਨ ਕਹੇ ਉਸ ਮਾਲਕ ਬਾਰੇ, ਉਸ ਕਲਗੀਆਂ ਵਾਲੇ ਬਾਰੇ, ਔਰ ਉਹਨਾਂ ਕੁਝ ਬਚਨ ਕਹੇ ਜਦੋਂ ਸਾਰਾ ਕੁਝ ਵਾਰਿਆ, ਪੰਥ ਚਰਨਾਂ ਤੇ ਝੁਕਿਆ ਔਰ ਸ਼ੁਕਰਾਨਾ ਕੀਤਾ, ਮਾਲਕ ਤੁਸੀਂ ਬਹੁਤ ਕੁਝ ਕੀਤਾ ਹੈ, ਸਾਰਾ ਕੁਝ ਵਾਰ ਦਿੱਤਾ, ਔਰ ਉਹਨਾਂ ਕੁਝ ਬਚਨ ਕਹੇ ਸੀ ਕਵਿਤਾ ਦੇ ਰੂਪ ਵਿੱਚ। ਮਹਾਰਾਜ ਜੀ ਕਹਿੰਦੇ ਹਨ ਤੇਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਤੇ ਤਾਂ ਆਪਣਾ ਦੇਸ਼ ਤੋਂ ਵਾਰਿਆ ਮੈਂ, ਤੋ ਮਾਂ ਗੁਜਰੀ ਸਰਹੰਦ ਵਿੱਚ ਗੁਜਰੀ, ਸਮਰਾ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ, ਚਾਰ ਪੁੱਤਰ ਦਿੱਤੇ ਸਨ ਪਰਮਾਤਮਾ ਨੇ ਜੋੜਾ ਜੋੜਾ ਕਰਕੇ ਵਾਰਿਆ ਮੈਂ, ਸਿੰਘੋ ਮਤ ਮੈਨੂੰ ਆਖੋ ਸੈਨਸਾ, ਕਿਸ਼ਤਾਂ ਨਾਲ ਕਰਜ਼ਾ ਉਤਾਰਿਆ ਮੈਂ। ਤੂੰ ਵੇਖੋ ਕੈਸਾ ਦੱਤ ਹੈ ਜਿਹੜਾ ਸਾਰਾ ਕੁਝ ਵਾਰ ਕੇ ਕਹਿੰਦੇ ਆ ਕਿ ਮੈਨੂੰ ਪਾਤਸ਼ਾਹ ਨਾ ਆਖੋ, ਮੈਂ ਤਾਂ ਕਿਸ਼ਤਾਂ ਨਾਲ ਕਰਜ਼ਾ ਲਾਇਆ। ਤੇ ਇਹੋ ਜਿਹੇ ਗੁਰੂ ਦਾ ਬਚਨ ਜੇ ਕੋਈ ਨਾ ਕਮਾਵੇ ਤੇ ਉਹਨੂੰ ਕਿੰਨਾ ਕੁ ਘਾਟਾ ਹੋ ਸਕਦਾ ਹੈ। ਬਚਨ ਗੁਰੂ ਜੋ ਪੂਰਾ ਕਹਿਓ, ਕਹਿੰਦੇ ਜਿਹੜਾ ਮੇਰੇ ਪੂਰੇ ਗੁਰੂ ਨੇ ਬਚਨ ਆਖਿਆ ਹੈ ਨਾ, ਜੋ ਉਪਦੇਸ਼ ਦਿੱਤਾ ਹੈ, ਜੋ ਸਾਨੂੰ ਕਮਾਈ ਕਰਨ ਲਈ ਆਖਿਆ ਹੈ, ਜੋ ਸਾਨੂੰ ਹਉਮੈ ਤਿਆਗਣ ਲਈ ਆਖਿਆ, ਸਤਸੰਗਤ ਕਰਨ ਲਈ ਆਖਿਆ, ਸਾਨੂੰ ਪਰ ਪਕਾਰਨ ਲਈ ਸਮਝਾਇਆ, ਨਾਮ ਜਪਣ ਲਈ ਆਖਿਆ, ਇਹ ਬਚਨ ਜਿਹੜਾ ਹੈ ਨਾ ਮੈਂ ਸ਼ੀਕ ਗਾਂਠ ਦੀ ਵੱਧ, ਮਹਾਰਾਜ ਜੀ ਕਹਿੰਦੇ ਮੈਂ ਖਿੱਚ ਕੇ ਪੱਲੇ ਨਾਲ ਬੰਨ ਲਿਆ ਹੈ। ਤੋ ਪੱਲੇ ਨਾਲ ਕੀ ਬੰਨਣਾ? ਆਪਾਂ ਸਿਆਣਾ ਆਖ ਦਿੰਦਾ ਕਿਸੇ ਨੂੰ ਤੁਰਨ ਤੋਂ ਪਹਿਲਾਂ ਵੀ ਮੇਰਾ ਬਚਨ ਪੱਲੇ ਬੰਨ ਕੇ ਰੱਖੀ। ਹੁਣ ਉਹ ਕਹੇਗਾ ਬਚਨ ਤਾਂ ਪੱਲੇ ਨਾਲ ਕੋਈ ਵਸਤੂ ਹੈ, ਤਾਂ ਇੱਕ ਬਚਨ ਹਵਾ ਚ ਚਲਿਆ ਗਿਆ। ਤੋ ਪੱਲੇ ਦਾ ਭਾਵ ਇਹਨੂੰ ਆਪਣੇ ਮਨ ਚ ਵਸਾ ਕੇ ਰੱਖੀ ਭਲਾਵੇਂ ਨਾ ਜ਼ਿੰਦਗੀ ਭਰ, ਔਰ ਗੁਰੂ ਜੀ ਕਹਿੰਦੇ ਆ ਗੁਰਸਿੱਖ ਜਿਹੜਾ ਮੇਰੇ ਗੁਰੂ ਨੇ ਬਚਨ ਦਿੱਤਾ ਹੈ ਨਾ, ਉਪਦੇਸ਼ ਦਿੱਤਾ ਹੈ, ਗੁਰ ਮੰਤਰ ਦਿੱਤਾ ਹੈ, ਤੈਨੂੰ ਮੂਲ ਮੰਤਰ ਦਿੱਤਾ ਹੈ, ਤੈਨੂੰ ਨਿਤਨੇਮ ਨੂੰ ਪੱਲੇ ਨਾ ਬੰਨ ਲਵੇਂ, ਛੱਡੀ ਨਾ ਇਸ ਨੂੰ, ਤਿਆਗ ਨਾ ਦੇਵੇ। ਔਰ ਕਹਿੰਦੇ ਮੈਂ ਉਸ ਨੂੰ ਘੁੱਟ ਕੇ ਪੱਲੇ ਨਾਲ ਆਪਣੇ ਉਪਦੇਸ਼ ਰੂਪੀ ਗੁਰੂ ਦੇ ਪੱਲੇ ਦੇ ਮਨ ਰੂਪੀ ਪੱਲੇ ਨਾਲ ਉਪਦੇਸ਼ ਰੂਪੀ ਬਚਨ ਨੂੰ ਬੰਨ ਲਿਆ ਹੈ।
ਰਹਾਉ ਨਿਸਵਾਸ ਰੂ ਨਖਿਅਤਰ ਬਿਨਾਸੀ ਰਾਵ ਸਸਿਆ ਰੂ ਬਿਨਾਦਾ।
ਗੁਰੂ ਜੀ ਜਿਹੜਾ ਪੱਲੇ ਨਾਲ ਬੰਨਦਾ ਬਚਨ ਕਿਤੇ ਚਲਿਆ ਨਾ ਜਾਵੇ, ਕਿਤੇ ਗੁਰੂ ਦਾ ਬਚਨ ਨਾਸ਼ ਨੀ ਹੋ ਜਾਂਦਾ, ਉਹ ਜਿਹੜਾ ਹੈ ਉਹਦਾ ਉਪਦੇਸ਼ ਹੈ। ਮਹਾਰਾਜ ਜੀ ਕਹਿੰਦੇ ਉਪਦੇਸ਼ ਦੇ ਕੇ ਕਹਿੰਦੇ ਹਨ, ਵਿਸ਼ਰਾਮ ਦੇ ਕੇ, ਨਿਸ ਬਾਸੁਰ, ਨਿਸ ਹੁੰਦੀ ਰਾਤ, ਬਾਸੁਰ ਹੁੰਦਾ ਦਿਨ, ਨਖਿਅਤਰ ਤਾਰੇ, ਜਿਹੜੇ ਤਾਰਿਆਂ ਨੂੰ ਨਖਿਅਤਰ ਕਿਹਾ ਹੈ, ਬਨਾਸੀ, ਇਹ ਨਾਸ ਹੋ ਜਾਣਗੇ ਸਾਰੇ ਦੇ ਸਾਰੇ। ਕਹਿੰਦੇ ਵੀ ਤਾਰੇ ਵੀ ਨਾਸ ਹੋ ਸਕਦੇ ਆ, ਰਾਤ ਨਾਸ ਹੋ ਸਕਦੀ, ਦਿਨ ਨੀ ਚੜੇਗਾ। ਰਵ ਸਸੀ ਅਰਬੇ ਨਾਦਾ, ਰਵ ਸੂਰਜ ਨੂੰ ਕਿਹਾ ਹੈ, ਸਸੀਰ ਚੰਦਰਮਾ ਨੂੰ ਕਿਹਾ ਹੈ, ਇਹ ਵੀ ਨਾਸ ਹੋ ਸਕਦੇ ਆ, ਇਹ ਕੋਈ ਗਰੰਟੀ ਨਹੀਂ। ਔਰ ਸਮੇਂ ਆਏ ਤੇ ਮਾਲਕ ਕਹਿੰਦੇ ਇਹ ਵੀ, ਇਹ ਜਿਹੜੇ ਗ੍ਰਹਿ ਆਦਿਕ ਹਨ, ਇਹ ਜਿਹੜੇ ਸੂਰ ਚੰਦਰਮਾ ਤਾਰੇ ਚਮਕਦੇ, ਇਹ ਵੀ ਨਾਸ ਹੋ ਸਕਦੇ ਹਨ।
ਗਿਰ ਵਸਦਾ ਜਲ ਪਵਨ ਜਾਏਗੋ, ਇੱਕ ਸਾਧ ਵਚਨ ਅਟ ਲਾਦਾ।
ਔਰ ਗੁਰੂ ਮਹਾਰਾਜ ਜੀ ਕਹਿੰਦੇ ਗਿਰ ਪਰਬਤ ਜਿਹੜੇ ਪਹਾੜ ਹੈ ਬੜੇ ਬੜੇ ਵੱਡੇ ਦਿਸਦੇ ਆ, ਵਸਦਾ ਧਰਤੀ ਨੂੰ ਪਿਆ ਹੈ, ਜਲ ਪਾਣੀ ਪਵਨ ਹਵਾ, ਔਰ ਕਿਤੇ ਐਸਾ ਕੁਦਰਤ ਦਾ ਸਮਾਂ ਬਦਲ ਜਾਏ, ਇਹ ਵੀ ਨਾਸ ਹੋ ਸਕਦੇ, ਕਿਉਂਕਿ ਬਣਾਏ ਗਏ ਹੈ ਕਿਸੇ ਦੇ। ਇਹ ਮਤਾਂ ਕਹੀਏ ਵੀ ਇਹ ਧੁਰੋਂ ਹੈ, ਇਹ ਸਦੀਵੀ ਹੈ, ਇਹ ਉਸ ਕਰਤੇ ਨੇ ਬਣਾਏ ਹਨ, ਉਸ ਮਾਤਕ ਨੇ, ਇਹ ਵੀ ਜਾ ਸਕਦੇ ਹੈ। ਪਰ ਕਹਿੰਦੇ ਇੱਕ ਗੱਲ ਨਹੀਂ ਨਾਸ ਹੋ ਸਕਦੀ, ਸਾਰਾ ਕੁਝ ਨਾਸ ਹੋ ਸਕਦਾ ਹੈ, ਤਾਰੇ ਨਾਸ ਹੋ ਸਕਦੇ ਹਨ, ਰਾਤ ਪਈ, ਰਾਤ ਪਈ ਰਹਿ ਜਾਏਗੀ, ਦਿਨ ਨਹੀਂ ਚੜੇਗਾ, ਸੂਰਜ ਨਹੀਂ ਚੜੇਗਾ, ਚੰਦਰਮਾ ਬੰਦ ਹੋ ਸਕਦਾ ਹੈ, ਪਹਾੜ ਨਾਸ ਹੋ ਸਕਦੇ ਹੈ, ਧਰਤੀ ਨਾਸ ਹੋ ਸਕਦੀ ਹੈ, ਜਲ ਨਹੀਂ ਰਹੇਗਾ, ਹਵਾ ਨਹੀਂ ਰਹੇਗੀ, ਪਰ ਇੱਕ ਸਾਧ ਬਚਨ ਅਟਲ ਹੈ। ਪਰ ਕਹਿੰਦੇ ਇੱਕ ਸਾਧੂ ਦਾ ਬਚਨ ਅਟਲ ਹੈ, ਤੋ ਇੱਕ ਗੁਰੂ ਦਾ ਬਚਨ ਅਟਲ ਰਹੇਗਾ, ਜਿਹੜਾ ਕਦੀ ਨਾਸ ਨਹੀਂ ਹੋਏਗਾ, ਹੋਰ ਕੁਝ ਹੋ ਸਕਦਾ ਹੈ, ਪਰ ਇਹ ਬਚਨ ਕਾਇਮ ਰਹੇਗਾ। ਇਹ ਬਚਨ ਜਦੋਂ ਹੋ ਗਿਆ, ਉਸ ਪਿਆਰੇ ਨੇ ਕਹਿਤਾ, ਉਸ ਵੱਲੋਂ ਬਖਸ਼ੇ ਹੋਏ ਮਹਾਤਮਾ ਨੇ ਕੁਝ ਕਹਿਤਾ, ਬ੍ਰਹਮ ਗਿਆਨੀ ਨੇ, ਮਹਾਰਾਜ ਜੀ ਕਹਿੰਦੇ ਬਚਨ ਫਿਰ ਨਹੀਂ ਸਕਦਾ ਹੈ, ਇਹ ਬਚਨ ਸਦਾ ਕਾਇਮ ਰਹੇਗਾ। ਉਹ ਜਦੋਂ ਇਹ ਚੱਲ ਗਿਆ, ਜਿਵੇਂ ਤੀਰ ਪੱਥੇ ਚੋਂ ਰੱਖ ਕੇ, ਤੀਰ ਚ ਰੱਖ ਕੇ ਕਮਾਨ ਚ ਚਲਾਈਦਾ, ਤੇ ਜੇ ਬਚਨ ਨਿਕਲ ਗਿਆ, ਮਹਾਰਾਜ ਜੀ ਕਹਿੰਦੇ ਫਿਰ ਪੂਰਾ ਹੋਏਗਾ, ਫੇਰ ਨੀ ਨਾਸ ਹੋ ਸਕਦਾ ਹੈ।
ਅੰਡ ਬਿਨਾਸੀ ਜੇਰ ਬਿਨਾਸੀ ਉਤਪੁਜ ਸੇਤ ਬਿਨਾਦਾ।
ਤੋ ਜਿਹੜੀਆਂ ਖਾਣੀਆਂ ਜਿਹਦੇ ਚੋਂ ਜੀਵ ਪੈਦਾ ਹੁੰਦੇ, ਅੰਡ ਹੁੰਦਾ ਆਂਡਿਆਂ ਵਿੱਚੋਂ, ਅੰਡ ਬਿਨਾਸੀ, ਜਿਵੇਂ ਪੰਛੀ ਪੈਦਾ ਹੁੰਦੇ ਆਂਡਿਆਂ ਚੋਂ ਪੈਦਾ ਹੁੰਦੇ ਆ, ਜੇਰ ਬਿਨਾਸੀ, ਜੇਰ ਵਿੱਚੋਂ ਜਿਵੇਂ ਪਸ਼ੂ ਮਨੁੱਖ ਦੀ ਉਤਪੋਜ ਪੈਦਾਵਾਰ ਹੈ, ਉਤ ਭੋਜ ਹੁੰਦਾ ਜਿਹੜਾ ਥੱਲਿਓਂ ਤਾਂ ਨੂੰ ਫੁੱਟਣ ਬਨਸਪਤੀ ਪੈਦਾ ਹੁੰਦੀ ਹੈ, ਸੇਤ ਹੁੰਦਾ ਹੈ ਮੁੜਕੇ ਤੋਂ ਭੜਾਸ ਤੋਂ, ਜਿਵੇਂ ਜੂਆਂ ਕੀੜੇ ਮਕੌੜੇ ਕਈ ਧਰਤੀ ਦੀ ਭੜਾਸ ਚੋਂ ਪੈਦਾ ਹੋ ਜਾਂਦੇ ਆ। ਇਹ ਖਾਣੀਆਂ ਮੰਨੀਆਂ, ਚਾਰ ਖਾਣੀਆਂ ਹਨ, ਇਹ ਵੀ ਨਾਸ਼ ਹੋ ਜਾਣਗੀਆਂ।
ਚਾਰ ਬਿਨਾਸੀ ਖਟੈ ਬਿਨਾਸੀ ਇੱਕ ਸਾਧ ਬਚਨ ਨਹੀਂ ਚਲਾਦਾ।
ਚਾਰ ਵੇਦ ਜਿਹੜੇ ਨਾਸ਼ ਹੋ ਜਾਣਗੇ, ਮਾਲਕ ਕਹਿੰਦੇ ਹਨ, ਚਾਰ ਵਰਨ ਜਿਹੜੇ ਫਤਿਹ ਪਾ ਜਾਣਗੇ, ਤੇ ਸ਼ਾਸਤਰ ਦਾ ਵੀ ਵਿਚਾਰ ਨਹੀਂ ਰਹਿ ਜਾਏਗੀ। ਪਰ ਇੱਕ ਸਾਧ ਬਚਨ ਨਿਸ਼ਚਲਦ, ਪਰ ਇੱਕ ਸਾਧੂ ਦਾ ਬਚਨ ਨਿਸ਼ਚਲ ਹੈ, ਉਹ ਨਿਨਾਸ਼ ਹੋ ਸਕਦਾ ਹੈ।
ਰਾਜ ਬਿਨਾਸੀ ਤਾਮ ਬਿਨਾਸੀ ਸਤਿਕ ਪੀ ਬਿਨਾਦਾ।
ਔਰ ਤਿੰਨ ਗੁਣ ਮੰਨੇ, ਰਜੋ ਗੁਣੀ ਜੀਵ ਜਿਹੜੇ ਹੈ, ਰਾਜਸੀ ਸੁਭਾਅ ਵਾਲੇ, ਉਹ ਤਾਮਸੀ ਹੁੰਦੇ ਆ, ਕ੍ਰੋਧੀ ਜੀਵ ਤਾਮ ਤਮੋ ਗੁਣ ਵਾਲੇ ਜਿਹੜੇ ਆ, ਸਾਕਤ ਵੀ ਬਿਨਾਦਾ ਸਤੋ ਗੁਣੀ ਜੀਵ ਹੈ, ਸੋਹਣਾ ਖਾਣਾ ਪੀਣਾ, ਚਿੱਟੇ ਵਸਤਰ ਪਹਿਨਣੇ, ਸ਼ੀਲ ਸੁਭਾਅ ਨੂੰ ਕਹਿੰਦੇ ਸਤੋ ਗੁਣੀ ਜੀਵ ਹੈ। ਰਾਜ ਸਾਜ ਵੇ ਠਾਠ ਮਾਠਾਂ ਨਾਲ ਰਹਿਣਾ, ਘੋੜਿਆਂ ਤੇ ਰਹਿਣਾ, ਵਧੀਆ ਹਾਸਣਾ ਤੇ ਕਹਿਣਗੇ ਰਾਜ ਸਾਜਵਾ ਅਡੰਬਰ ਹੈ। ਔਰ ਇੱਕ ਤਮੋ ਹੁੰਦੇ ਆ, ਸ਼ਰਾਬਾਂ ਪੀਣੀਆਂ, ਜੂਏ ਖੇਡਣੇ, ਮੈੜੇ ਗਏ ਕੱਪੜੇ ਪਾਈ ਫਿਰਨੇ, ਉਹਨੂੰ ਕਹਿੰਦੇ ਤਮੋ ਗੁਣੀ ਜੀਵ ਹੈ। ਇਹ ਤਿੰਨ ਜਿਹੜੇ ਹੈ, ਤਿੰਨ ਗੁਣਾਂ ਵਾਲੇ ਜੀਵ ਵੀ ਨਾਸ ਹੋ ਜਾਣਗੇ।
ਦ੍ਰਿਸ਼ਟਮਾਨ ਹੈ ਸਗਲ ਵਿਨਾਸੀ, ਇੱਕ ਸਾਧ ਬਚਨ ਆਗਾਦਾ।
ਔਰ ਗੁਰੂ ਜੀ ਕਹਿੰਦੇ ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਕਿਉਂਕਿ ਜੋ ਨਜ਼ਰ ਆਉਂਦਾ ਹੈ ਨਾਸਵੰਤ ਹੈ, ਇਹ ਨਾਸ ਹੋ ਜਾਏਗਾ। ਪਰ ਇੱਕ ਸਾਧੂ ਦਾ ਬਚਨ ਆਗਾਦ ਹੈ, ਇਹ ਬਹੁਤ ਡੂੰਘਾ ਹੈ, ਇਹਦਾ ਥਾਂ ਕੋਈ ਨੀ, ਇਹ ਨੀ ਨਾਸ ਹੋਏਗਾ।
ਆਪੇ ਆਪ ਆਪ ਹੀ ਆਪੇ ਤਵ ਆਪਣ ਖੇਲ ਦਿਖਾਦਾ।
ਉਹ ਮਾਲਕ ਆਪਣੇ ਆਪ ਆਪੇ ਆਪ ਹੀ ਹੈ ਸਾਰਾ ਕੁਝ ਕਰਨ ਵਾਲਾ, ਹੋਰ ਕੁਛ ਨੀ ਕੋਈ ਕਰਦਾ ਹੈ। ਅਸੀਂ ਕਹੀਏ ਵੀ ਇਹ ਕਿੰਨੇ ਕੀਤਾ, ਇਹ ਰਚਨਾ ਕਿੰਨੇ ਰਚੀ, ਇਹਨੂੰ ਰਿਜ ਕਿੰਨੇ ਦਿੱਤਾ, ਇਹਨੂੰ ਪਾਲਿਆ ਕਿੰਨੇ, ਕਹਿੰਦੇ ਆਪੇ ਆਪ ਹੀ ਕਰਦਾ ਸਾਰਾ ਕੁਛ। ਜਿਹੜਾ ਉਹਨੇ ਕੋਈ ਆਪਣਾ ਦਫ਼ਤਰ ਨੀ ਬਣਾਇਆ ਹੋਇਆ, ਕੋਈ ਸੈਕਟਰੀ ਨੀ ਰੱਖੇ ਪਰਮਾਤਮਾ ਨੇ ਸਲਾਹ ਲੈਣ ਲਈ ਵੀ ਉਹ ਕੂਸ਼ ਨਾ ਪਛਲਤ ਧਰੈ, ਜੋ ਕਿਛ ਕਰੇ ਸੋ ਆਪੇ ਕਰੇ। ਔਰ ਮਹਾਰਾਜ ਜੀ ਕਹਿੰਦੇ ਆਪਣੇ ਆਪ ਹੀ ਕਰਦਾ ਜੋ ਕੁਝ ਹੈ, ਔਰ ਆਪਣਾ ਖੇਲ ਉਹਨੇ ਆਪ ਹੀ ਦਿਖਾਇਆ ਹੈ, ਆਪਣਾ ਖੇਲ ਆਪ ਕਰ ਦੇਖਿਆ, ਉਹ ਆਪਣੀ ਖੇਡ ਦੇਖ ਰਿਹਾ, ਪਹਿਲਾਂ ਖੇਡ ਪਾ ਦਿੰਦਾ ਤੋ ਮਦਾਰੀ ਵਾਂਗ, ਕਰਤ ਪੁਖ ਪੁਰਖ ਤਾਲ ਦਵਾਇਆ, ਪਿੱਛੇ ਲੱਗ ਚੱਲੀ ਮਾਇਆ, ਉਹ ਇੱਕ ਤਾਲ ਦਵਾ ਦਿੰਦਾ ਔਰ ਮਦਾਰੀ ਵਾਂਗ ਖੇਡ ਪਾ ਦਿੰਦਾ ਹੈ। ਔਰ ਮਹਾਰਾਜ ਜੀ ਕਹਿੰਦੇ ਹਨ ਬਾਜੀਗਰ ਡੰਕ ਬਜਾਈ, ਸਭ ਖਲਕ ਤਮਾਸ਼ੇ ਆਏ। ਬਾਜੀਗਰ ਸਵਾਂਗ ਸਖੇਲਾ, ਆਪਣੇ ਰੰਗ ਰਵੇ ਅਕੇਲਾ। ਔਰ ਬਾਜੀਆਂ ਪਾਉਣ ਵਾਲਾ ਬਾਜੀਗਰ ਮਦਾਰੀ ਇੱਕ ਡੰਕਾ ਵਜਾਉਂਦਾ, ਡਮਰੂ ਜਿਹਾ ਵਜਾਉਂਦਾ, ਲੋਕ ਇਕੱਠੇ ਹੋ ਜਾਂਦੇ, ਆਓ ਮਦਾਰੀ ਦੀ ਖੇਡ ਦੇਖੀਏ। ਔਰ ਉਹ ਕੁਝ ਘੜੀਆਂ ਖੇਡ ਕਰਦਾ ਹੈ, ਪਰ ਸਮੇਂ ਆਏ ਤੇ ਫੇਰ ਉਹ ਖੇਡ ਇਕੱਠੀ ਕਰਦਾ ਤੇ ਇਕੱਲਾ ਬਾਜੀਗਰ ਹੀ ਰਹਿ ਜਾਂਦਾ ਹੈ। ਇਕੱਲਾ ਉਹ ਪਰਮਾਤਮਾ ਹੀ ਰਹਿ ਜਾਏਗਾ, ਇਹ ਖੇਡ ਹੈ ਉਹਦੀ ਸੰਸਾਰ ਜਿਹੜਾ ਹੈ। ਜਦੋਂ ਉਹਨੇ ਚਾਹਿਆ ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤਵ ਦੇ ਅਪਾਰਾ, ਜਬ ਆ ਕਰ ਕਰਤੋ ਕਾਵੋ ਤੋ ਮੈਂ ਮਿਲਤ ਦੇ ਧਰ ਸਭ ਹਾਂ। ਹੁਣ ਕਈ ਵਾਰ ਇਨਸਾਨ ਸੋਚੋ ਕਿਵੇਂ ਕਰ ਦੇਵੇਗਾ, ਉਹ ਇੱਕ ਮਿੰਟ ਲਾਉਂਦਾ ਹੈ, ਆ ਮਿੰਟ ਕੁ ਲੱਗਾ ਹੈ ਜਪਾਨ ਦੇ ਵਿੱਚ, ਔਰ ਉਸ ਮਾਲਕ ਨੇ ਇੱਕ ਸਕਿੰਟ ਮਿੰਟ ਦੇ ਵਿੱਚ ਵਿੱਚ ਹੀ 65 ਸਕਿੰਟਾਂ ਚ ਸਾਰਾ ਕੁਝ ਵੇਟ ਕੇ ਲਾਂਭੇ ਰੱਖ ਦਿੱਤਾ। ਹੁਣ ਉਹਨਾਂ ਨੂੰ ਜਿਹੜੇ ਕਹਿੰਦੇ ਪਰਮਾਤਮਾ ਨਹੀਂ ਹੈ, ਉਹਦੀ ਸ਼ਕਤੀ ਨਹੀਂ, ਉਹ ਆਪਣੀ ਸਾਇੰਸ ਨਾਲ ਉਹਨੂੰ ਰੋਕਦੇ, ਆਪਣੇ ਭਵਿੱਖ ਨਾਲ ਰੋਕਦੇ, ਉਹ ਪਹਿਲਾਂ ਹੀ ਦੱਸਦੇ ਵੀ ਐਂ ਹੋਣਾ, ਅਰਥਕਵੇਕ ਆਉਣਾ, ਆਹ ਆਉਣਾ, ਪਰ ਉਹਨਾਂ ਕੋਲ ਰੋਕਣ ਦੀ ਸਮਰੱਥਾ ਕੋਈ ਨਹੀਂ ਹੈ। ਇਹਦਾ ਭਾਵ ਵੀ ਬਣਾਇਆ ਵੀ ਉਹਨੇ ਹੈ, ਔਰ ਇਹ ਕਾਰਨਾਮਾ ਵੀ ਉਸੇ ਨੇ ਕੀਤਾ। ਔਰ ਮਾਲਕ ਕਹਿੰਦੇ ਜਦੋਂ ਉਹਨੇ ਚਾਹਿਆ ਕਿ ਮੈਂ ਇਹਨੂੰ ਫੈਲਾਵਾਂ, ਇਹ ਸ੍ਰਿਸ਼ਟੀ ਰਚੀ ਜਾਏਗੀ, ਔਰ ਜਦੋਂ ਚਾਹਿਆ ਮਾੜੇ ਜੇ 8 ਮੀਟਰ ਜਿੰਨਾ ਮੈਨੂੰ ਲੈ ਕਰਦਿਆਂ ਤੇ ਸਮਾਪਤ ਕਰ ਦੇਵੇਗਾ। ਇਸ ਕਰਕੇ ਆਪਣਾ ਖੇਲ ਆਪ ਹੀ ਦਿਖਾ ਰਿਹਾ ਹੈ।
ਪਾਇਓ ਨਾ ਜਾਈ ਕਹੀ ਪਾਂਤਰੇ, ਰਵ ਨਾਨਕ ਗੁਰਮਿਲ ਲਾਦਾ।
ਪਰ ਗੁਰੂ ਮਹਾਰਾਜ ਜੀ ਕਹਿੰਦੇ ਉਹਨੂੰ ਪਾਇਆ ਨਹੀਂ ਜਾ ਸਕਦਾ ਕਿਸੇ ਵੀ ਤਰੀਕੇ ਨਾਲ, ਹੁਣ ਹੈ ਤਾਂ ਬੜਾ ਸ਼ਕਤੀਆਂ ਦਾ ਮਾਲਕ ਹੈ। ਔਰ ਕੋਈ ਆਖੇ ਵੀ ਉਹਨੂੰ ਇਸ ਤਰ੍ਹਾਂ ਪਾਲਾਂਗੇ, ਇਸ ਤਰੀਕੇ ਨਾਲ ਕਰ ਲਵਾਂਗੇ, ਇਉਂ ਪ੍ਰਾਪਤੀ ਹੋ ਜਾਏਗੀ, ਪਰ ਮਹਾਰਾਜ ਜੀ ਕਹਿੰਦੇ ਕੋਈ ਤਰੀਕੇ ਨਾਲ ਉਹਨੂੰ ਪਾਉਣਾ ਔਖਾ ਹੈ। ਉਹ ਤਾਂ ਪ੍ਰਭ ਨਾਨਕ ਗੁਰਮਿਲ ਲੱਭਦਾ, ਉਹ ਤਾਂ ਗੁਰੂ ਨੂੰ ਮਿਲ ਕੇ ਲੱਭਦਾ ਹੈ, ਉਹ ਤਾਂ ਗੁਰੂ ਰਾਹੀਂ ਮਿਲਦਾ ਹੈ। ਉਹ ਸਾਡਾ ਜਿਹੜਾ ਡਿਊਟੀ, ਸਾਡਾ ਫਰਜ਼ ਹੈ ਕਿ ਉਹਨੂੰ ਲੱਭਣਾ, ਉਹਨੂੰ ਮਿਲਣਾ, ਜਿਹੜਾ ਹੈ ਸਾਡਾ ਜਿਹੜਾ ਕਰਮ ਹੈ ਉਹ ਗੁਰੂ ਦੇ ਚਰਨਾਂ ਚ ਆ ਕੇ ਜਪਣਾ ਹੈ, ਸਾਡਾ ਕਰਮ ਉਹਦੀ ਕੁਦਰਤ ਦੇ ਪਿੱਛੇ ਨਹੀਂ ਹੈ, ਉਹਦੇ ਬਾਰੇ ਜਾਣਨਾ ਨਹੀਂ, ਉਹਦੇ ਬਾਰੇ ਇਹ ਨਹੀਂ ਵੀ ਐ ਕੀਤਾ ਉਹਨੇ ਉਹ ਕੀਤਾ ਹੈ, ਉਹਦੇ ਪਿੱਛੇ ਉਹਦੇ ਕਰਮਾਂ ਦੇ ਹਿਸਾਬ ਨੂੰ ਨਹੀਂ ਲਾਉਣਾ, ਜਾਂ ਇਹ ਨਹੀਂ ਵੀ ਉਹਨੇ ਇਉਂ ਕਿਉਂ ਕੀਤਾ ਆਹ ਕਿਉਂ ਕੀਤਾ, ਅਸੀਂ ਤਾਂ ਕੇਵਲ ਉਹਦਾ ਸ਼ੁਕਰਾਨਾ ਕਰਨਾ ਹੈ। ਔਰ ਉਹਦੀ ਪ੍ਰਾਪਤੀ ਹੈ ਗੁਰੂ ਨੂੰ ਮਿਲ ਕੇ।
ਸਰਗ ਮਹੱਲਾ ਪੰਜਵਾਂ, ਮੇਰਾ ਮਨ ਬਾਸਬੂ ਗੁਰ ਗੋਬਿੰਦ।
ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਅਗਲੇ ਸ਼ਬਦ ਵਿਚ ਉਚਾਰਨ ਕਰਦੇ ਹਨ ਕਿ ਮੇਰੇ ਮਨ ਵਿਚ ਗੁਰ ਗੋਬਿੰਦ ਵਸ ਗਿਆ ਹੈ, ਜੋ ਗੋਬਿੰਦ ਗੁਰੂ ਰੂਪ ਹੈ, ਗੁਰੂ ਗੋਬਿੰਦ ਰੂਪ ਹੈ। ਔਰ ਗੁਰੂ ਮਹਾਰਾਜ ਜੀ ਕਹਿੰਦੇ ਉਹ ਮੇਰੇ ਮਨ ਵਿਚ ਵਸ ਗਿਆ ਹੈ, ਮੇਰੇ ਮਨ ਵਿਚ ਟਿਕ ਗਿਆ ਹੈ।
ਜਹਾਂ ਸਿਮਰਨ ਪਇਓ ਹੈ ਠਾਕੁਰ, ਤਹਾਂ ਨਗਰ ਸੁਖ ਆਨੰਦ।
ਔਰ ਗੁਰੂ ਮਹਾਰਾਜ ਜੀ ਉਹਦੇ ਸਿਮਰਨ ਦਾ ਕੀ ਆਨੰਦ ਹੈ, ਕੀ ਉਹਦੇ ਸਿਮਰਨ ਬਿਨਾਂ ਕੀ ਹਾਨੀ ਹੈ। ਔਰ ਮਹਾਰਾਜ ਜੀ ਕਹਿੰਦੇ ਜਿੱਥੇ ਜਹਾਂ ਸਿਮਰਨ ਪਇਓ ਹੈ ਠਾਕੁਰ, ਜਿੱਥੇ ਮੇਰੇ ਪ੍ਰਮਾਤਮਾ ਦਾ ਸਿਮਰਨ ਹੋਇਆ ਹੈ ਠਾਕੁਰ ਦਾ, ਤੋ ਠਾਕੁਰ ਜਿਹੜਾ ਪੈਦਾ ਕਰੇ ਕੋ ਉਹਨੂੰ ਅਸਥਿਤੀ ਦੇਵੇ, ਟਿਕਾਵੇ ਤੇ ਰਹਿਣ ਦਾ ਉਹਦਾ ਲੈ ਕਰ ਦੇਵੇ, ਤਿੰਨ ਗੁਣਾਂ ਦਾ ਉਹ ਮਾਲਕ ਹੈ। ਇਹ ਸ਼ਕਤੀਆਂ ਉਹਦੇ ਵਿੱਚ ਹਨ, ਇੱਕ ਜੀਵਾਂ ਨੂੰ ਪੈਦਾ ਕਰਨਾ, ਉਹਨਾਂ ਨੂੰ ਪਾਲਣਾ, ਔਰ ਫਿਰ ਉਹਨਾਂ ਨੂੰ ਲੈ ਕਰ ਦੇਣਾ। ਮਾਰ ਰੱਖ ਇੱਕ ਆਪ, ਮਾਨੁਕ ਹੈ ਕਿਸ ਨਾ ਹੀ ਹਾਥ। ਹੁਣ ਇਹ ਸ਼ਕਤੀ ਹੋਰ ਵਿੱਚ ਨਹੀਂ ਦਿੱਤੀ ਉਸਨੇ, ਕੋਈ ਇਹ ਨਹੀਂ ਕਹੇਗਾ ਕਿ ਮੈਂ ਦੁਨੀਆਂ ਨੂੰ ਮਾਰ ਦੇਵਾਂ, ਮੈਂ ਇੰਨੇ ਆ ਰਹਿਣ ਨਹੀਂ ਦੇਣੇ, ਆ ਇਹਦਾ ਨੁਕਸਾਨ ਕਰ ਦੇਵਾਂਗਾ। ਤੋ ਕਹਿੰਦੇ ਕਿ ਉਹ ਕਿਸੇ ਹੋਰ ਵਿੱਚ ਪਾਵਰ ਨਹੀਂ ਦਿੱਤੀ ਪਰਮਾਤਮਾ ਨੇ, ਇਹ ਕੇਵਲ ਇਹ ਸ਼ਕਤੀਆਂ ਪਰਮਾਤਮਾ ਵਿੱਚ ਹਨ। ਔਰ ਗੁਰੂ ਮਹਾਰਾਜ ਜੀ ਕਹਿੰਦੇ ਜਿਹੜਾ ਉਹ ਐਸਾ ਹੈ ਉਹਨੂੰ ਕਿਹਾ ਗਿਆ ਠਾਕੁਰ, ਔਰ ਜਿੱਥੇ ਸਿਮਰਨ ਹੈ ਉਸ ਪਰਮਾਤਮਾ ਦਾ, ਤਾਂ ਨਗਰ ਸੁਖ ਆਨੰਦ। ਉਹ ਕਹਿੰਦੇ ਉਹ ਜਿਹੜਾ ਨਗਰ ਹੈ ਨਾ, ਉਹ ਸੁਖ ਆਨੰਦ ਵਾਲੀ ਨਗਰੀ ਹੈ, ਉਹ ਥਾਂ ਸੁਖ ਸਹਿਤ ਹੈ, ਉੱਥੇ ਆਨੰਦ ਹੈ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਤੇ ਅਸਥਿਲ ਸੋਇਨ ਚੁਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਬਿੰਦ ਦਾ ਸਹੀ ਨਗਰ ਉਜਾੜੀ ਜੀਓ। ਗੁਰੂ ਜੀ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉਹ ਕੀ ਹੈ, ਉਹਦੇ ਬਾਰੇ ਕੀ ਕਿਹਾ ਤੁਸਾਂ ਨੇ, ਕੀ ਹੈ ਉਹਦੇ ਬਾਰੇ ਕਿਹਾ ਜਾ ਸਕਦਾ। ਮਹਾਰਾਜ ਜੀ ਕਹਿੰਦੇ ਭਾਵੇਂ ਉਹ ਦੇਸ਼ ਚ ਬੜਾ ਹੀ ਵਸਦਾ ਹੋਵੇ, ਬੜੀ ਸੰਘਣੀ ਵਸੋ, ਮੇਰੀ ਨਜ਼ਰ ਚ ਉਜਾੜ ਹੈ ਜਿੱਥੇ ਨਾਮ ਨਹੀਂ ਜਪਿਆ ਜਾਂਦਾ। ਔਰ ਜਿਹੜੇ ਗ੍ਰਹਿ ਵਿੱਚ ਉਹਦੀ ਬੰਦਗੀ ਨਹੀਂ, ਕਹਿੰਦੇ ਉਹ ਕਿੰਨਾ ਵੀ ਉਹ ਵਸਦਾ ਰਸਦਾ ਹੋਵੇ, ਪਦਾਰਥ ਹੋਣ, ਸਾਧਨ ਹੋਣ, ਪਰ ਉਹ ਉਜਾੜ ਦੀ ਨਿਆਈ ਹੈ। ਪਰ ਕਹਿੰਦੇ ਜਿੱਥੇ ਨਾਮ ਜਪਿਆ ਜਾਂਦਾ ਉਹ ਭਾਵੇਂ ਜੰਗਲ ਵੀ ਕਿਉਂ ਨਾ ਹੋਵੇ, ਉਹ ਆਨੰਦਮਈ ਵਸਦਾ ਰਸਦਾ ਸ਼ਹਿਰ ਹੈ, ਉੱਥੇ ਆਨੰਦ ਹੀ ਆਨੰਦ ਹੈ। ਕੌਤ ਕੋਲ ਤਮਾਸਿਆਂ ਚਿੱਤ ਨਾ ਅਵਸਨਾਓ, ਨਾਨਕ ਕੋੜੀ ਨਰਕ ਬਰਾਬਰੀ ਉੱਜੜ ਸੋਈ ਥਾਓ। ਉੱਥੇ ਗੁਰੂ ਅਰਜਨ ਦੇਵ ਜੀ ਕਹਿੰਦੇ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉਹ ਗੁਰੂ ਮਹਾਰਾਜ ਜੀ ਕਹਿੰਦੇ ਵੀ ਨਰਕਾਂ ਦੇ ਬਰਾਬਰ ਉੱਜੜ ਜਾਣਾ ਚਾਹੀਦਾ ਹੈ। ਮਹਾਭਿਆਨ ਅਧਿਆਨ ਨਗਰ ਕਰਮਾਨੇ, ਝੂਠ ਸਮਗਰੀ ਪੇਕ ਸੱਚ ਕਰ ਜਾਂਦੇ ਆ। ਔਰ ਮਹਾਰਾਜ ਜੀ ਕਹਿੰਦੇ ਬਿਨ ਕੂਰੇ ਗੁਰਦੇਵ ਫਿਰੈ ਸ਼ੈਤਾਨੇ, ਉਹ ਸ਼ੈਤਾਨ ਹੈ। ਉਹ ਕਹਿੰਦੇ ਗੁਰੂ ਬਿਨਾਂ ਵਿਚਰਨ ਵਾਲੇ ਸ਼ੈਤਾਨਾਂ ਦੀ ਨਿਆਈ ਆ, ਕਲੱਬਾਂ ਚ ਬਹਿ ਕੇ ਸ਼ਰਾਬਾਂ ਪੀਣ ਵਾਲੇ ਭੂਤ ਨੇ ਸਾਰੇ ਦੇ ਸਾਰੇ, ਉੱਥੇ ਭੂਤ ਹੈ। ਔਰ ਉਹ ਕਹਿੰਦੇ ਉਹ ਬਿਤਾਲੇ ਹਨ, ਉਹ ਥਾਵਾਂ ਉਜਾੜ ਹਨ ਜਿੱਥੇ ਮਾਲਕ ਦਾ ਨਾਮ ਨਹੀਂ ਜਪਿਆ ਜਾਂਦਾ। ਔਰ ਜਿੱਥੇ ਕੋਈ ਨਾਮ ਜਪਦਾ ਹੈ ਤਾਂ ਨਗਰ ਸੁਖ ਆਨੰਦ, ਉਹ ਵੀ ਨਗਰ ਸੁਖਮਈ ਆਨੰਦਮਈ ਹੈ।
ਰਹਾਉ ਜਾਂ ਵੀਸਰੈ ਠਾਕੁਰ ਪਿਆਰੋ, ਤਹਾਂ ਦੁਖ ਸਭ ਆਪਦ।
ਔਰ ਵਿਸਰਾਮ ਦੇ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਕਹਿੰਦੇ ਜਿੱਥੇ ਮੇਰਾ ਠਾਕੁਰ ਪਿਆਰਾ ਵਾਹਿਗੁਰੂ ਭੁੱਲ ਜਾਂਦਾ ਹੈ, ਜਿੱਥੇ ਉਹ ਚੇਤੇ ਨਹੀਂ ਆਉਂਦਾ, ਔਰ ਗਰੀਬ ਨਿਵਾਸ ਜੀ ਕਹਿੰਦੇ ਉੱਥੇ ਸਾਰੇ ਦੁੱਖ ਸਾਰੀਆਂ ਵਿਪਤਾਂ ਆ ਘੇਰਦੀਆਂ ਹਨ। ਉਹ ਕਿਉਂ ਦੁੱਖ ਆਏ, ਕਿਉਂ ਵਿਪਤਾ ਆਈ? ਉਹਨਾਂ ਨੇ ਰੱਬ ਨੂੰ ਭੁਲਾ ਦਿੱਤਾ, ਪਰਮਾਤਮਾ ਨੂੰ ਵਿਸਾਰ ਦਿੱਤਾ, ਔਰ ਤਾਂ ਉਹਦੇ ਤੇ ਵਿਪਤਾ ਖੜੀ ਹੋਈ, ਤਾਂ ਉਸ ਮਾਲਕ ਨੇ ਇਹ ਐਸਾ ਕਰਮ ਕੀਤਾ। ਔਰ ਗੁਰੂ ਮਹਾਰਾਜ ਜੀ ਕਹਿੰਦੇ ਹਨ ਜਿੱਥੇ ਇਹ ਸਾਰਾ ਕੁਝ ਆਪ ਕਰਮ ਹੁੰਦਾ ਹੈ, ਜਿੱਥੇ ਉਹਨੂੰ ਭੁਲਾਇਆ ਜਾਂਦਾ ਹੈ, ਉਹ ਥਾਂ ਉਜਾੜ ਬੀਆਬਾਨ ਹੈ। ਉਹਦੇ ਬਾਰੇ ਮਹਾਰਾਜ ਜੀ ਬਾਣੀ ਚ ਕਹਿੰਦੇ ਹਨ ਕਿ ਤੋ ਜਿੱਥੇ ਨਾਮ ਨਹੀਂ ਜਪਿਆ ਜਾਂਦਾ, ਉੱਥੇ ਸਮੂਹ ਬਿਵਤਾ ਆਦਿਕ ਆ ਘੇਰਦੀਆਂ ਹਨ। ਕਬੀਰ ਜਹਿ ਜਹੋ ਫਿਰਿਓ ਕੌਤਕ ਤੋ ਜਹਿ ਜਹੋ ਪਰਿਓ ਕੌਤਕ ਥਾ ਉਠਾਏ, ਇੱਕ ਰਾਮ ਸੁਨੇਹੀ ਬਾਹਰਾ ਉਜਰ ਮੇਰਾ ਭਾਹੇ। ਔਰ ਕਬੀਰ ਜੀ ਕਹਿੰਦੇ ਮੈਂ ਜਿੱਥੇ ਜਿੱਥੇ ਫਿਰਿਆ, ਇੱਕ ਵਾਰ ਕੁਛ ਸਾਥੀਆਂ ਨੇ ਭਗਤ ਜੀ ਕਹਿਣ ਨੂੰ ਕਹਿਣ ਲੱਗੇ ਭਗਤ ਜੀ ਆਓ ਬਾਹਰ ਵਿਚਰ ਆਈਏ, ਇੱਕ ਥਾਂ ਬੜਾ ਮੇਲਾ ਲੱਗਾ ਵੱਡਾ ਸਾਰਾ। ਔਰ ਕਬੀਰ ਜੀ ਕਹਿਣ ਲੱਗੇ ਮੇਰੇ ਕੋਲ ਇੰਨਾ ਸਮਾਂ ਨਹੀਂ ਹੈ, ਸਤਸੰਗ ਵੀ ਆਉਂਦੇ ਆ, ਇੱਥੇ ਆਪਾਂ ਆਨੰਦ ਵਿੱਚ ਹਾਂ। ਕਹਿੰਦੇ ਨੇ ਚੱਲਣਾ, ਕਬੀਰ ਜੀ ਨਾਲ ਬਾਹਰ ਵਿਚਰਨ ਚਲੇ ਗਏ ਤੇ ਬੜਾ ਆਲੇ ਦੁਆਲੇ ਕਹਿੰਦੇ ਕੌਤਕ ਸਨ, ਬੜੀਆਂ ਤਮਾਸ਼ੇ ਸਨ, ਰੰਗ ਤਮਾਸ਼ੇ ਚੱਲ ਰਹੇ ਸਨ। ਕਬੀਰ ਜੀ ਭਗਤ ਜੀ ਕਹਿੰਦੇ ਮੈਂ ਸਾਰਾ ਮੇਲਾ ਵਿਚਰਿਆ, ਆਲੇ ਦੁਆਲੇ ਫਿਰਿਆ, ਔਰ ਮੈਨੂੰ ਉੱਥੇ ਤਮਾਸ਼ੇ ਕੌਤਕ ਇਹੋ ਜਿਹੇ ਦਿਸੇ ਸਾਰੇ ਬੰਨੇ। ਕਹਿੰਦੇ ਮੈਨੂੰ ਇੱਕ ਰੱਬ ਦਾ ਪਿਆਰਾ ਮਿਲਿਆ, ਇੱਕੋ ਹੀ ਰੱਬ ਦਾ ਪਿਆਰਾ ਉਸ ਮੇਲੇ ਚੋਂ, ਔਰ ਕਿਨਾਰੇ ਤੇ ਬਹਿ ਕੇ ਅਸੀਂ ਰੱਬ ਦੀਆਂ ਗੱਲਾਂ ਕੀਤੀਆਂ, ਪਰ ਕਹਿੰਦੇ ਮੇਰੇ ਭਾਣ ਦਾ ਉਹ ਉਜਾੜ ਹੀ ਸੀ ਸਾਰੀ ਦੀ ਸਾਰੀ, ਉਸ ਰੱਬ ਦੇ ਪਿਆਰੇ ਤੋਂ ਬਿਨਾਂ ਉਹ ਸਾਰਾ ਬੀਆਬਾਨ ਹੀ ਸੀ, ਜੋ ਕੁਝ ਹੈ ਉਹ ਸਾਰਾ ਹੀ। ਉੱਥੇ ਕੋਈ ਖੁਸ਼ੀ ਨਹੀਂ ਸੀ ਮੈਨੂੰ ਨਜ਼ਰ ਆਈ। ਔਰ ਉੱਥੇ ਕੋਈ ਆਨੰਦ ਖੇੜਾ ਨਜ਼ਰ ਨਹੀਂ ਆਇਆ, ਉਹ ਤਾਂ ਬੀਆਬਾਨ ਹੀ ਨਜ਼ਰ ਆਇਆ ਸਾਰੇ ਦਾ ਸਾਰਾ ਹੀ। ਉੱਥੇ ਸਾਰੀ ਉਜਾੜ ਹੀ ਉਜਾੜ ਨਜ਼ਰ ਆਈ ਹੈ, ਪਰ ਮਹਾਰਾਜ ਜੀ ਕਹਿੰਦੇ ਤਾਂ ਸੁੱਖ ਆਨੰਦ, ਔਰ ਜਿੱਥੇ ਨਾਮ ਜਪਿਆ ਜਾਂਦਾ ਹੈ, ਧੰਨ ਇਹ ਥਾਨ ਗੋਬਿੰਦ ਗੁਣ ਗਾਏ। ਤੋ ਮਹਾਰਾਜ ਜੀ ਕਹਿੰਦੇ ਧੰਨ ਉਹ ਥਾਂ ਹੈ ਜਿੱਥੇ ਗੋਬਿੰਦ ਦੇ ਗੁਣ ਗਾਏ ਜਾਂਦੇ ਹੈ। ਕੁਸਲ ਖੇਮ ਪ੍ਰਭ ਆਪ ਵਸਾਏ, ਬਿਵਤ ਜਹਾਂ ਹਰ ਸਿਮਰਤ। ਤੋ ਮਹਾਰਾਜ ਜੀ ਕਹਿੰਦੇ ਉੱਥੇ ਬਿਵਤਾ ਹੈ, ਉੱਥੇ ਦੁੱਖ ਹੈ, ਜਹਾਂ ਹਰ ਸਿਮਰਨ ਨਾਹੀ। ਜਿੱਥੇ ਰੱਬ ਦਾ ਨਾਮ ਸਿਮਰਨ ਨਹੀਂ, ਉੱਥੇ ਬਿਵਤਾ ਹੀ ਬਿਵਤਾ ਹੈ, ਉੱਥੇ ਕਲੇਸ਼ ਹੀ ਕਲੇਸ਼ ਹਨ। ਤੋ ਜਿੱਥੇ ਗੁਣ ਗਾਏ ਜਾਂਦੇ ਉੱਥੇ ਆਨੰਦ ਹੀ ਆਨੰਦ ਹੈ। ਇਸ ਕਰਕੇ ਮਾਲ ਕਹਿੰਦੇ ਹਨ ਜਿੱਥੇ ਮੇਰਾ ਠਾਕੁਰ ਭੁੱਲ ਜਾਂਦਾ ਉਹ ਪਿਆਰਾ, ਉੱਥੇ ਦੁੱਖ ਬਿਪਤਾ ਉੱਥੇ ਆਣ ਘੇਰਦੇ ਆਦਮੀ ਨੂੰ।
ਜਹ ਗੁਣ ਗਾਏ ਆਨੰਦ ਮੰਗਲ ਰੂਪ, ਤਹਾਂ ਸਦਾ ਸੁਖ ਸੰਪਤ।
ਔਰ ਜਿੱਥੇ ਉਸ ਆਨੰਦ ਮੰਗਲ ਰੂਪ ਪਰਮਾਤਮਾ ਦੇ ਗੁਣ ਜਾਏ ਜਾਂਦੇ ਹਨ, ਪ੍ਰਭੂ ਦੇ ਆਨੰਦਮਈ ਮੰਗਲਾਂ ਨੂੰ ਗਾਇਆ ਜਾਂਦਾ ਹੈ, ਉਹ ਜੋ ਪਰਮੇਸ਼ਰ ਮੰਗਲ ਰੂਪ ਹੈ, ਖੁਸ਼ੀ ਰੂਪ ਹੈ, ਉੱਥੇ ਤਾਂ ਸਦਾ ਸੁੱਖ ਸੰਪਦ, ਉੱਥੇ ਸਦਾ ਹੀ ਸੁੱਖ ਹੈ, ਉੱਥੇ ਸੰਪਦਾ ਜਿਹੜੀ ਹੈ, ਸੁੱਖ ਦੇ ਸਾਧਨ ਵੀ ਉੱਥੇ ਹੈ, ਸਾਰਾ ਆਨੰਦ ਹੀ ਆਨੰਦ ਹੈ ਜਿੱਥੇ ਉਹਦੇ ਗੁਣ ਗਾਏ ਜਾਂਦੇ ਹੈ। ਤਾਂ ਹੀ ਤਾਂ ਉਹਨਾਂ ਗੁਣ ਗਾਉਣ ਲਈ ਆਖਿਆ, ਉਹਦੇ ਸਿਮਰਨ ਲਈ ਆਖਿਆ ਹੈ। ਤੁਸੀਂ ਕਿਸੇ ਗ੍ਰਹਿ ਚ ਜਾਓ, ਉੱਥੇ ਤੁਸੀਂ ਦੇਖੋਗੇ, ਤੁਹਾਨੂੰ ਉਸ ਬੂਹੇ ਦੇ ਅੰਦਰ ਜਾਂਦਿਆਂ ਸਮਝ ਆ ਜਾਊਗੀ ਵੀ ਇੱਥੇ ਕੌਣ ਰਹਿੰਦਾ ਹੈ। ਉਸ ਦੀ ਵਾਈਬ੍ਰੇਸ਼ਨ ਤੋਂ ਪਤਾ ਲੱਗ ਜਾਏਗਾ, ਔਰ ਵੇਖ ਕੇ ਪਤਾ ਲੱਗ ਜਾਏਗਾ ਵੀ ਇੱਥੇ ਰਹਿਣ ਵਾਲੇ ਰੱਬ ਦਾ ਨਾਂ ਲੈਂਦੇ ਹਨ, ਸਾਡਾ ਮਨ ਲੱਗੇਗਾ। ਔਰ ਕੁਝ ਗੁਰਮੁਖ ਇੱਥੇ ਉਹ ਦੱਸ ਰਹੇ ਸਨ ਕਿ ਇੱਥੇ ਇੱਕ ਰਸਤੇ 'ਚ ਆ ਕੇ ਉਹ ਭੂਤਾਂ ਦਾ ਮੰਗਲਾ ਨਾਮ ਪਾ ਦਿੱਤਾ ਉਸਦਾ ਉਹਨਾਂ ਨੇ, ਉਹ ਘਟਾਉਣ ਜਾਂਦੇ ਉੱਥੇ ਰਹਿਣ ਵਾਲੇ ਢਾਉਣ ਨਹੀਂ ਦਿੰਦੇ। ਭਾਵੇਂ ਕਿ ਜਿਹੜੇ ਸਾਇੰਟਿਸਟ ਹੈ ਜਿਹੜੇ ਰੱਬ ਨੂੰ ਨਹੀਂ ਮੰਨਣ, ਉਹ ਕਹਿੰਦੇ ਕੋਈ ਐਸੀ ਰੂਹ ਦਾ ਪੁਨਰ ਜਨਮ ਨਹੀਂ ਹੈ, ਪਰ ਉਹ ਪੁਨਰ ਤਾਂ ਭਾਵੇਂ ਨਹੀਂ ਮੰਨਦੇ, ਪਰ ਉਹ ਕਮਾਲ ਕਹਿੰਦੇ ਜਿੱਥੇ ਰੱਬ ਦਾ ਨਾਂ ਨਹੀਂ ਜਪਿਆ ਜਾਂਦਾ ਉਹ ਤਾਂ ਜਿਉਂਦੇ ਜਾਗਦੇ ਭੂਤ ਹਨ। ਪੇ ਕਬੀਰ ਜਾ ਪ੍ਰਸਾਦ ਨਾ ਸੇਵੀ ਹਰ ਕੀ ਪੂਜਾ ਨਾਹੇ, ਤੇ ਘਰ ਮਰਹਟ ਸਾਰ ਕੇ ਭੂਤ ਬਸੇ ਤਿਨ ਮਾਹੇ। ਉਹ ਕਹਿੰਦੇ ਮਰਿਆ ਨੇ ਭੂਤ ਤਾਂ ਉਹਨਾਂ ਬਣਨਾ ਹੀ ਹੈ, ਪਤਾ ਨੀ ਵੀ ਜੇ ਉਹ ਨਹੀਂ ਮੰਨਦੇ ਉਸ ਨੂੰ, ਪਰ ਉਹ ਕਹਿੰਦੇ ਤਾਂ ਜਿਉਂਦੇ ਜਾਗਦੇ ਭੂਤ ਹੈ ਜਿਹੜੇ ਰੱਬ ਨੂੰ ਭੁਲਾਈ ਬੈਠੇ, ਜਿਹੜਿਆਂ ਨੂੰ ਭੈ ਨਹੀਂ ਮਾਲਕ ਦਾ, ਐਸ਼ੋ ਇਸ਼ਤ ਜਿਉਂਦੇ ਸ਼ਰਾਬਾਂ ਕਲੰਬਾਂ ਚ ਜਾਂਦੇ ਆ ਔਰ ਬਿਲਕੁਲ ਹੀ ਉਸ ਮਾਲਕ ਨੂੰ ਭੁਲਾਈ ਬੈਠੇ ਆ। ਉਹ ਕਹਿੰਦੇ ਅਸਲ ਤਾਂ ਜਿਉਂਦੇ ਹੀ ਪ੍ਰੇਤ ਹੈ, ਕੱਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਜਿਨ੍ਹਾਂ ਰਾਮ ਨੂੰ ਪਹਿਚਾਣਿਆ ਨੀ ਉਹ ਤਾਂ ਅਸਲ ਪ੍ਰੇਤ ਹੈ ਕਲਯੁਗ ਵਿੱਚ। ਔਰ ਮਾਲਕ ਕਹਿੰਦੇ ਜਿੱਥੇ ਰੱਬ ਦਾ ਨਾਂ ਲੱਭਿਆ ਜਾਂਦਾ ਹੈ ਮੰਗਲ ਰੂਪ ਪਰਮਾਤਮਾ ਦਾ, ਉੱਥੇ ਰਹਿਣ ਵਾਲੇ ਮਹਾਤਮਾ ਹਨ, ਵਾਹਿਗੁਰੂ ਦੇ ਪਿਆਰੇ ਹਨ।
ਜਹ ਸ਼ਰਵਣ ਹਰ ਕਥਾ ਨਾ ਸੁਣੀਐ ਤੇ ਮਹਾ ਭਿਆਨ ਉਦਿਆਨੰਦ।
ਔਰ ਜਿੱਥੇ ਹਰੀ ਦੀ ਕਥਾ ਨਹੀਂ ਸੁਣੀ ਜਾਂਦੀ ਕੰਨਾਂ ਨਾਲ, ਜਿੱਥੇ ਕੁਝ ਸੁਣਦਾ ਨਹੀਂ, ਜਿਹੜੇ ਕੰਨਾਂ ਨਾਲ ਆ ਕੇ ਰੱਬ ਦੀ ਗੱਲ ਨਹੀਂ ਸੁਣਦੇ, ਬਾਣੀ ਨਹੀਂ ਸੁਣਦੇ, ਉਹ ਤਾਂ ਮਹਾਰਾਜ ਜੀ ਕਹਿੰਦੇ ਮਹਾ ਭਿਆਨ ਉਦਿਆਨੰਦ, ਉਹ ਭਿਆਨਕ ਜੰਗਲ ਹੈ। ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ, ਅਸਲ ਤਾਂ ਵੀ ਜੰਗਲੀ ਹੈ ਨਾ ਸੰਸਾਰ, ਇੱਕ ਬੀਆਬਾਨ ਹੀ ਹੈ ਜਿਹਨੂੰ ਇਹਨੇ ਮਾਲਕ ਇਹਨੇ ਬੜਾ ਵਸਦਾ ਰਸਦਾ ਜਾਣ ਲਿਆ। ਔਰ ਜਿਹੜੇ ਕੰਨਾਂ ਦੇ ਨਾਲ ਬਾਣੀ ਨਹੀਂ ਸੁਣਦੇ, ਜਿਹੜੇ ਕੰਨਾਂ ਨੂੰ ਤਕੀਰ ਕੀਤੀ ਮਾਲਕ ਨੇ, ਇਹ ਸ਼ਰਮਣ ਹਮੇਰੀ ਉਹ ਸੱਚ ਸੁਣਨੇ ਨੂੰ ਪਠਾਏ, ਸੱਚ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ, ਜਿਸ ਨੇ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ, ਸੱਚ ਲੱਖ ਬਣਾਈ ਤੱਕ ਦਿਨ ਕਹੀ ਨਾ ਜਾਏ, ਕਹੇ ਨਾਨਕ ਅੰਬਰ ਨਾਮ ਸੁਣੋ ਪਿੱਤਰ ਹੋਵੋ, ਸੱਚ ਸੁਣਨੇ ਨੂੰ ਪਠਾਏ। ਇਸੀ ਤੈਨੂੰ ਸੱਚ ਸੁਣਨ ਲਈ ਭੇਜਿਆ, ਕੰਨਾਂ ਨੂੰ ਤਕੀਦ ਹੈ ਤੈਨੂੰ ਉੱਚੇ ਥਾਂ ਲਾਇਆ, ਤੂੰ ਬਾਣੀ ਸੁਣ। ਔਰ ਮਹਾਰਾਜ ਜੀ ਕਹਿੰਦੇ ਜਿੱਥੇ ਬਾਣੀ ਨਹੀਂ ਸੁਣੀ ਜਾਂਦੀ, ਜਿੱਥੇ ਹਰੀ ਦੀ ਕਥਾ ਕੰਨਾਂ ਨਹੀਂ ਸੁਣਾਈ ਦਿੰਦੀ, ਉਹ ਫਿਰ ਬੜੇ ਭਿਆਨਕ ਤੇ ਬੀਆਮਾਨ ਜੰਗਲੀ ਲਾ ਲਓ ਜਿਹੜੇ ਲੋਕ ਰਹਿੰਦੇ ਆ, ਉਹ ਸਮਝੋ ਸਹਿਤ ਨਹੀਂ ਰਹਿ ਰਹੇ, ਉਹ ਤਾਂ ਅਜਾੜ ਹੀ ਜਾੜ ਹੈ।
ਜਹਾਂ ਕੀਰਤਨ ਸਾਧ ਸੰਗਤ ਰਸ ਤੈ ਸਗਨ ਬਾਸ ਫਲਾਨੰਦ,
ਜਿੱਥੇ ਸਾਧ ਸੰਗਤ ਵਿੱਚ ਰਸਮਈ ਕੀਰਤਨ ਸੁਣਿਆ ਜਾਂਦਾ, ਕਥਾ ਸੁਣਾਈ ਦਿੰਦੀ ਹੈ, ਜਿਹੜੇ ਆਪਣਾ ਸਮਾਂ ਇੱਧਰ ਲਾ ਲੈਂਦੇ ਹੈ, ਉੱਥੇ ਤਾਂ ਤੈ ਸਗਨ ਬਾਸ ਫਲਾਨੰਦ, ਉੱਥੇ ਸੰਘਣੀ ਵਸੋਂ ਹੈ, ਉਹ ਫਲਾਂ ਦਾ ਆਨੰਦ ਹੀ ਆਨੰਦ ਹੈ ਉੱਥੇ ਤਾਂ ਸਾਰੇ ਦਾ ਸਾਰਾ। ਉਹ ਚਾਹੇ ਕੋਈ ਇਕੱਲਾ ਹੀ ਸੁਣੇ, ਉਹ ਇਕੱਲਾ ਹੀ ਰਹਿੰਦਾ ਹੋਵੇ, ਕਹਿੰਦੇ ਉੱਥੇ ਸਾਰੇ ਆਨੰਦ ਸਾਰੇ ਫਲ ਮਿਲਦੇ ਆ, ਸਾਰੇ ਸੁੱਖ ਖੇੜੇ ਹਨ।
ਬਿਨ ਸਿਮਰਨ ਕੋਟ ਬਰਖ ਜੀਵਨ ਅਗਲੀ ਔਦ ਬਿਰਤਾਨੰਦ।
ਔਰ ਜੇ ਕੋਈ ਆਦਮੀ ਬਿਨਾਂ ਸਿਮਰਨ ਤੋਂ ਜਿਉਂਦਾ ਹੈ, ਬਿਨ ਸਿਮਰਨ ਜੋ ਜੀਵਨ ਬਦਲਣਾ ਸਰਪ ਜੈਸੇ ਅਰਜਾਰੇ, ਹਰ ਬਿਸਰਤ ਸਦਾ ਖੁਆਰੇ। ਔਰ ਮਹਾਰਾਜ ਜੀ ਕਹਿੰਦੇ ਉਹ ਕੋਟ ਬਰਖ ਜੀਵ ਹੈ, ਭਾਵੇਂ ਕਿ ਕਰੋੜਾਂ ਵਰੇ ਜਿਉਂਦਾ ਰਹੇ ਐਸਾ ਆਦਮੀ, ਉਹਦੀ ਸਾਰੀ ਔਦ ਬਿਰਥਾ ਹੈ, ਉਹਦੀ ਸਾਰੀ ਉਮਰ ਨਿਰਾਰਥ ਹੈ ਸਾਰੇ ਦੇ ਸਾਰੇ। ਔਰ ਮਹਾਰਾਜ ਜੀ ਕਹਿੰਦੇ ਹਰ ਬਿਸਰਤ ਸਦਾ ਖੁਆਰੀ, ਕਿਉਂਕਿ ਉਹਨੂੰ ਭੁਲਾ ਕੇ ਖਰਾਬੀ ਦਾ ਕਾਰਨ ਬਣਦਾ ਹੈ। ਔਰ ਬਿਨ ਸਿਮਨ ਜੋ ਜੀਵਨ ਬਦਲਣਾ ਸਰਪ ਜੈਸੇ ਅਰਜਾਰੀ, ਔਰ ਜਿਹੜਾ ਬਿਨਾਂ ਸਿਮਨ ਤੋਂ ਜੀਵਨ ਇਹਦਾ ਬੀਤਣਾ ਹੈ ਵੱਧਦਾ ਹੈ, ਮੰਨ ਲਓ ਇਹ ਸੜਦਾ ਹੈ, ਜਿਵੇਂ ਸੱਪ ਦੀ ਉਮਰ ਵੱਧਦੀ ਹੈ ਤੇ ਜ਼ਹਿਰ ਵੱਧਦੀ ਜਾਂਦੀ ਹੈ, ਉਹ ਦੁਖੀ ਹੁੰਦਾ ਹੈ। ਔਰ ਗੁਰੂ ਮਹਾਰਾਜ ਜੀ ਕਹਿੰਦੇ ਐਵੇਂ ਹੀ ਜਿਹੜੇ ਰੱਬ ਦੇ ਨਾਮ ਤੋਂ ਬਿਨਾਂ ਜਿਉਂਦੇ ਆ, ਉਹਨਾਂ ਦੇ ਜੀਵਨ ਚ ਵਿਕਾਰਾਂ ਦੀ ਈਰਖਾ ਦੀ ਜ਼ਹਿਰ ਵੱਧਦੀ ਰਹਿੰਦੀ ਹੈ। ਔਰ ਜਿਉਂ ਜਿਉਂ ਜੀਵਨ ਵੱਡਾ ਹੁੰਦਾ ਹੈ, ਹੋਰ ਇਹਨਾਂ ਔਖਿਆਈਆਂ ਚ ਉਹਨਾਂ ਦੁਖੀ ਹੁੰਦੇ ਆ, ਇਹਨਾਂ ਉਗਣਾ ਕਰਕੇ ਦੁਖੀ ਹੁੰਦੇ ਆ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸਾਰੀ ਉਮਰ ਹੀ ਉਹਦੀ ਨਿਰਾਰਥ ਹੈ।
ਏਕ ਨਿਮਖ ਗੋਬਿੰਦ ਭਜਨ ਕਰ ਸੋ ਸਦਾ ਸਦਾ ਜੀਵਾਨੰਦ।
ਮਹਾਰਾਜ ਜੀ ਕਹਿੰਦੇ ਜੀਵ ਇੱਕ ਨਿਮਖ ਮਾਤਰ ਵੀ ਉਸ ਪਰਮਾਤਮਾ ਦਾ ਭਜਨ ਕਰ, ਕਿਤੇ ਗੋਬਿੰਦ ਭਜਨ ਕਰ। ਕਹਿੰਦੇ ਕਿਤੇ ਨਿਮਖ ਮਾਤਰ ਹੀ ਰਾਧਿਆ ਕਰ, ਬਹੁਤਾ ਨਹੀਂ ਤਾਂ ਨਿਮਖ ਕਿੰਨਾ ਕੁ ਅੱਖ ਮੀਟੋ ਤੇ ਖੋਲ ਨਿਮਖ ਬਣ ਜਾਂਦਾ ਹੈ। ਭਗਤ ਗੀਤ ਕੀਤੀ ਹੈ, ਇਹ ਨੀ ਵੀ ਇੰਨਾ ਹੀ ਜਪਣਾ, ਇਹ ਤਾਂ ਸਾਨੂੰ ਲਾਉਣ ਵਾਲੋਂ ਹੈ ਮਾਲਕ ਦਾ ਕਰਮ ਕਿ ਉੱਧਰ ਲੱਗ ਜਾਣ। ਤੂੰ ਇੰਨਾ ਸਮਾਂ ਕਿਤੇ ਉਸ ਮਾਲਕ ਦੀ ਬੰਦਗੀ ਕਰੇ, ਏਕ ਚਿੱਤ ਜੇ ਇੱਕ ਸ਼ਨ ਤੇ ਆਇਓ ਕਾਲ ਫਾਸ ਕੇ ਬੀਚ ਨਾ ਆਇਓ, ਤੇ ਥੋੜਾ ਸਮਾਂ ਹੀ ਟੇਕ ਕੇ ਬੈਠ। ਤੇ ਮੈਨੂੰ ਉਹਨੇ ਸਰੀਰ ਦਿੱਤਾ, ਮੈਨੂੰ ਪਰਮਾਤਮਾ ਨੇ ਰਚਿਆ ਹੈ, ਤੇ ਮੈਂ ਕੁਝ ਸਮਾਂ ਉਹਦੀ ਬੰਦਗੀ ਚ ਟੇਕ ਕੇ ਉਹਦੇ ਨਾਲ ਜੁੜਾਂ। ਤੇ ਤੁਸੀਂ ਨਿਮਖ ਮਾਤਰ ਹੀ ਗੋਬਿੰਦ ਦਾ ਭਜਨ ਕਰੋ। ਔਰ ਪਰ ਮਹਾਰਾਜ ਜੀ ਕਹਿੰਦੇ ਫਲ ਕੀ ਹੈ ਤੋ ਸਦਾ ਸਦਾ ਜੀਵਾਨੰਦ, ਤੇ ਸਦਾ ਸਦਾ ਜਿਉਂਦੇ ਰਹੋਗੇ, ਮਰੋਗੇ ਨਹੀਂ। ਮੈਂ ਨਾ ਮਰੋ ਮਰਬੋ ਸੰਸਾਰ, ਆਪ ਮਿਲਿਓ ਮੋਹ ਮਿਲਿਓ ਹੈ ਜੀਵਾਮਨ ਹਾਰ। ਫਿਰ ਤਾਂ ਮਰਦਾ ਨਹੀਂ, ਫਿਰ ਕਬੀਰ ਮਰਤਾ ਮਰਤਾ ਜਗ ਮੂਆ, ਮਰ ਪੇ ਨਾ ਜਾਣਿਆ ਕੋਏ, ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ। ਤੇ ਵੀ ਦੁਬਾਰਾ ਮਰਨਾ ਨਹੀਂ ਹੁੰਦਾ ਹੈ, ਦੁਬਾਰਾ ਦੁਬਾਰਾ ਮਨੁੱਖ ਮਰ ਕੇ ਜੋਨਾਂ ਚ ਨਹੀਂ ਆਉਂਦਾ, ਉਹ ਦੁਬਾਰਾ ਦੁਬਾਰਾ ਤੋ ਮਰ ਕੇ ਖੁਆਰੀ ਦਾ ਕਾਰਨ ਨਹੀਂ ਬਣਦਾ ਉਸ ਦਾ, ਕਿਉਂਕਿ ਇੱਕ ਵਾਰ ਹੀ ਮਰਦਾ ਹੈ, ਇੱਕ ਵਾਰ ਮਰਨਾ ਪੈਂਦਾ ਹੈ। ਇੱਕ ਵਾਰ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਏ। ਮਹਾਰਾਜ ਜੀ ਕਹਿੰਦੇ ਉਹ ਮੌਤ ਹੈ ਸ਼ਬਦ ਰਾਹੀਂ ਮਰਨਾ, ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਏ। ਉਹ ਸ਼ਬਦ ਨਾ ਮਰਨਾ, ਸ਼ਬਦ ਦੀ ਚੋਟ ਨਾ ਮਰਨਾ, ਉਹਦੀ ਚੋਟ ਵੱਜ ਜਾਣੀ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ ਲਾਂਘਤ ਹੀ ਭੋਇ ਮਿਲ ਗਿਆ ਪਰਿਆ ਕਲੇਜੇ ਸ਼ੇਕ। ਤੇ ਗੁਰੂ ਇੱਕ ਤੀਰ ਮਾਰਦਾ ਹੈ ਉਪਦੇਸ਼ ਦਾ, ਸ਼ਬਦ ਦਾ, ਤੇ ਜਿਹੜਾ ਉਹ ਤੀਰ ਦੀ ਮਾਰ ਚੱਲ ਲਵੇ, ਸਾਹਮਣੇ ਹੋ ਜਾਏ ਤੀਰ, ਵੱਜ ਜਾਏ ਟਿਕਾਣੇ ਤੇ, ਉਹਦੇ ਉੱਤੇ ਗੁਰੂ ਰੂਪੀ ਗੁਰੂ ਦਾ ਉਪਦੇਸ਼ ਰੂਪੀ ਤੀਰ ਅਸਰ ਕਰ ਜਾਏ, ਉਹ ਛੇਕ ਕਰ ਜਾਂਦਾ, ਵਿਰਾਗ ਦਾ ਛੇਕ ਪਾ ਜਾਂਦਾ ਹੈ, ਪ੍ਰੇਮ ਦਾ ਛੇਕ ਪਾ ਜਾਂਦਾ। ਤੇ ਮਹਾਰਾਜ ਜੀ ਕਹਿੰਦੇ ਫਿਰ ਧਰਤੀ ਮਿਲ ਵਿੱਚ ਮਿਲ ਜਾਂਦਾ। ਧਰਤੀ ਕੀ ਹੈ? ਬ੍ਰਹਮ ਨਿਮਰਤਾ, ਉਹ ਪਰਮਾਤਮਾ ਨਾਲ ਮਿਲ ਜਾਂਦਾ। ਤੇ ਜਿਹੜਾ ਵੀ ਡਰਦਾ ਹੈ ਗੁਰੂ ਸ਼ਬਦ ਤੋਂ, ਬਾਣੀ ਤੋਂ, ਓਹਲੇ ਹੋ ਜਾਂਦਾ, ਉਹਨੇ ਫਿਰ ਉਹ ਚੋਟ ਕੀ ਸਹਾਰਨੀ ਹੈ? ਉਹ ਫਿਰ ਉਹ ਸ਼ਬਦ ਦੇ ਰਾਹੀਂ ਮਰਦਾ ਨਹੀਂ, ਬਾਹਰ ਮੁਖੀ ਹੋ ਕੇ ਦੁਨੀਆਂ ਦੇ ਵਿਕਾਰਾਂ ਵਿੱਚ ਜਿਉਂਦਾ ਹੈ, ਉਹ ਫਿਰ ਸਦਾ ਮਰਦਾ ਜੰਮਦਾ ਰਹਿੰਦਾ। ਇਸ ਕਰਕੇ ਮਾਲਕ ਕਹਿੰਦੇ ਇੱਕ ਨਿਮਖ ਗੋਬਿੰਦ ਭਜਨ ਕਰ, ਕਿਤੇ ਇੱਕ ਨਿਮਖ ਮਾਤਰ ਹੀ ਜਪਿਆ ਕਰ, ਨਹੀਂ ਤਾਂ ਤੇਰਾ ਜੀਵਨ ਨਿਰਾਸ ਜਾਏਗਾ। ਔਰ ਇੱਕ ਨਿਮਖ ਮਾਤਰ ਜਪਿਆ ਕਰ, ਥੋੜਾ ਸਮਾਂ ਕਿਤੇ ਬੈਠ ਕੇ ਤੇ ਆਇਆ ਕਰ, ਤੂੰ ਸਦਾ ਸਿਮਰਦਾ ਜਿਉਂਦਾ ਹੋ ਜਾਏਗਾ। ਜੇ ਤੂੰ ਉਹ ਚੋਟ ਸਹਾਰ ਲਈ, ਤੂੰ ਚੋਟ ਹਾਰ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ, ਉਹ ਕਹਿੰਦਾ ਉਹ ਗੁਰੂ ਤੇ ਮੈਂ ਉਹਦਾ ਦਾਸ ਬਣ ਜਾਂਦਾ। ਜਿਹੜਾ ਗੁਰੂ ਸ਼ਬਦ ਦੀ ਟੇਕ ਚ ਆ ਕੇ ਜੀਵ ਭਾਵ ਤੋਂ ਮਰ ਜਾਂਦਾ, ਗੁਰੂ ਦੇ ਪ੍ਰੇਸ਼ ਨੂੰ ਕਮਾ ਲੈਂਦਾ ਹੈ, ਉਹ ਦੁਨੀਆਂ ਦੀਆਂ ਖਾਸ਼ਾਂ ਵਿਕਾਰਾਂ ਵੱਲੋਂ ਹਟ ਜਾਂਦਾ। ਇੱਕ ਵਾਰ ਛੱਡਣਾ ਪੈਂਦਾ, ਥੋੜੀ ਹਰ ਚੀਜ਼ ਦਾ ਤਿਆਗ ਕਰਨਾ ਪੈਂਦਾ ਹੈ। ਕਿਸੇ ਚੀਜ਼ ਦੀ ਵੀ ਪ੍ਰਾਪਤੀ ਮਿਹਨਤ ਤੋਂ ਬਾਅਦ, ਉਦਮ ਤੋਂ ਬਾਅਦ ਹੈ। ਔਰ ਐਵੇਂ ਹੀ ਉਸ ਪਰਮਾਤਮਾ ਦੇ ਦਰ ਤੇ, ਗੁਰੂ ਗ੍ਰੰਥ ਸਾਹਿਬ ਦੇ ਦਰ ਤੇ ਆ ਕੇ ਕੁਝ ਘੜੀਆਂ ਹੀ ਨਾਮ ਜਪੇ, ਸਤਸੰਗਤ ਚ ਟਿਕੇ, ਕਹਿੰਦੇ ਇੱਕ ਵਾਰ ਉਹ ਸ਼ਬਦ ਸੁਣੇ, ਉਹਦੇ ਜੀਵਨ ਤੇ ਅਸਰ ਹੋ ਗਿਆ, ਉਹ ਸਦਾ ਸਿਦਾ ਜਿਉਂਦਾ ਹੋ ਜਾਏਗਾ। ਅਸੀਂ ਦੇਖਦੇ ਹਾਂ ਅੱਜ ਉਹ ਜਿਉਂਦੇ ਹੈ, ਔਰ ਉਹ ਪਿਆਰੇ ਅੱਜ ਵੀ ਜਿਉਂਦੇ ਹੈ, ਜਿਨ੍ਹਾਂ ਨੇ ਇਸ ਦੇਸ਼ ਲਈ, ਇਸ ਪੰਥ ਲਈ ਕੁਝ ਕੀਤਾ ਹੈ। ਅਸੀਂ ਉਹਦਾ ਨਾਂ ਲੈ ਕੇ ਜਿਉਂਦੇ ਹਾਂ, ਉਹਨਾਂ ਨੂੰ ਅੱਜ ਧਿਆਉਂਦੇ ਹਾਂ, ਭਾਈ ਮਨੀ ਸਿੰਘ ਜੀ ਨੂੰ ਯਾਦ ਕਰਦੇ ਹਾਂ, ਉਸ ਪੰਥ ਲਈ ਭਾਈ ਸਾਹਿਬ ਬਾਜ ਸਿੰਘ ਸੁਬੀਰ ਸਿੰਘ ਨੂੰ ਯਾਦ ਕਰਦੇ ਹਾਂ, ਉਹਨਾਂ ਭਗਤਾਂ ਦਾ ਨਾਂ ਲੈਂਦੇ ਹਾਂ, ਦਿਨ ਮਨਾਉਂਦੇ ਹਾਂ। ਕਾਰਨ ਕੀ ਕਿ ਉਹਨਾਂ ਆਪਾਂ ਮਾਰ ਲਿਆ, ਉਹ ਦੁਨੀਆਂ ਦੀਆਂ ਖਾਹਿਸ਼ਾਂ ਨੂੰ ਮਾਰ ਲਿਆ ਉਹਨਾਂ ਨੇ, ਅੱਜ ਵੀ ਉਹਨਾਂ ਨੂੰ ਯਾਦ ਕਰਦੇ ਹਾਂ।
ਬਿਨ ਸਿਮਰਨ ਕੋਟ ਬਾਰਕ ਜੀਵ ਸਗਲੀ ਔਤ ਬਿਰਥਾਂਤ ਏਕ ਨਿਮਕ ਗੋਬਿੰਦ ਭਜਨ ਕਰ ਤੋ ਸਦਾ ਸਦਾ ਜੀਵਾਨੰਦ ਸਾਰਨ 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 ਪ੍ਰਾਪਾਵ ਦੀਜੈ ਸਾਧ ਸੰਗਤ ਕਿਰਪਾ ਨਿਧ।
ਹੁਣ ਗੁਰੂ ਮਹਾਰਾਜ ਜੀ ਘਰ ਅਰਦਾਸ ਕਰਦੇ ਆ ਪਰਮਾਤਮਾ ਦੇ, ਮਹਾਰਾਜ ਜੀ ਸਰਨ 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 ਪ੍ਰਭ ਪਾਵੋ, ਹੇ ਪ੍ਰਭੂ ਮੈਨੂੰ ਆਪਣੀ ਸ਼ਰਨ ਦਿਓ, ਸ਼ਰਨ ਦਿਓ, ਸ਼ਰਨ। ਇਹ ਵਾਰ ਵਾਰ ਕੀ ਆ ਵੀ ਮੈਂ ਚਾਹੁੰਦਾ ਹਾਂ, ਬਹੁਤ ਹੀ ਖਾਸ ਜਣਾਈ ਇੱਥੇ ਵੀ ਇਸ ਤਰ੍ਹਾਂ ਕਰੋ ਮਹਾਰਾਜ ਜੀ, ਆਪਣੀ ਸ਼ਰਨ ਵਿੱਚ ਰੱਖੋ, ਰੱਖੋ ਆਪਣੀ ਸ਼ਰਨ ਪ੍ਰਭ, ਮੋਹਿ ਕਿਰਪਾ ਤਾਰੇ ਸੇਵਾ ਕਸ਼ੂ ਨਾ ਜਾਣੂ ਨੀਚ ਮੂਰਖ ਹਾਰੇ, ਵੀ ਮੈਨੂੰ ਆਪਣੀ ਸ਼ਰਨ ਪ੍ਰਾਪਤ ਹੋ ਜਾਏ। ਤੇ ਸ਼ਰਨ ਵਿੱਚ ਆ ਕੇ ਮਹਾਰਾਜ ਜੀ ਇੱਕ ਦੂਜੇ ਸਾਧ ਸੰਗਤ ਕਿਰਪਾ ਨਿਧ, ਕਿਰਪਾ ਨਿਧ ਤੇ ਕਿਰਪਾ ਦਾ ਆਨੰਦ, ਆਪਣੀ ਕਿਰਪਾ ਆਪਣਾ ਆਨੰਦ ਬਖਸ਼ ਦੇਵੋ, ਸਾਡੀ ਸਾਧ ਸੰਗਤ ਮਿਲ ਜਾਏ, ਸਾਡੀ ਕਿਰਪਾ ਨਾਲ ਮੈਨੂੰ ਆਨੰਦ ਮਿਲ ਜਾਏ, ਇੱਕ ਸਾਧ ਸੰਗਤ ਦੇ ਦਿਓ ਔਰ ਮਹਾਰਾਜ ਜੀ ਇੱਕ ਆਪਣੀ ਸ਼ਰਨ ਪ੍ਰਾਪਤ ਹੋ ਜਾਏ ਸਾਨੂੰ। ਸ਼ਰਨ ਚ ਆਇਆ ਹੈ ਸ਼ਰਨ ਨਾਥ ਤੋਰੀਆਂ ਲਾਜ ਉਬਾਰ ਮੋਰੀਆਂ, ਬਿਨਾਂ ਸ਼ਰਨ ਤਾਂ ਕਿ ਅਵਰ ਨਹੀਂ ਓਟਨ, ਬਚੇਗਾ ਨੀ ਕੋਈ ਕਰੇ ਕਾਲ ਚੋਟਨ, ਜਿੱਥੇ ਸ਼ਰਨ ਆਏ ਹੈ ਤਿੱਥੇ ਰਾਖ ਲਏ ਹੈ। ਹੁਣ ਸ਼ਰਨ ਕੀ ਹੈ, ਜਿਵੇਂ ਇੱਕ ਚੱਕੀ ਹੈ ਉਹਦੇ ਦੋ ਪੋੜ ਹੁੰਦੇ ਹਨ, ਤੇ ਪੁਰਾਣੇ ਸਮੇਂ ਸਾਡੀਆਂ ਮਾਤਾਵਾਂ ਹਥਾਨਾ ਆਟਾ ਪੀਂਹਦੀਆਂ ਸਨ, ਜਿਹੜੀਆਂ ਪੁਰਾਣੀਆਂ ਬੀਬੀਆਂ ਨੂੰ ਪਤਾ ਹੈ, ਉਹਦੇ ਚ ਕਿੱਲੀ ਹੁੰਦੀ ਸੈਂਟਰ ਚ, ਉੱਥੋਂ ਦੀ ਉਹ ਦਾਣੇ ਪਾਉਂਦੀਆਂ ਹਨ ਸਾਈਡ ਤੋਂ, ਤੇ ਜਿਹੜੇ ਦੋ ਚਾਰ ਦਾਣੇ ਕਿੱਲੀ ਦੇ ਨੇੜੇ ਰਹਿ ਜਾਣ ਉਹ ਬਚ ਜਾਂਦੇ, ਬਾਕੀ ਪੀਸੇ ਜਾਂਦੇ। ਉਹ ਕਿੱਲੀ ਇੱਕ ਸ਼ਰਨ ਹੈ ਮਾਲਕ ਦੀ, ਜਿਹੜਾ ਧੁਰੇ ਲਾਗੇ ਰਹਿ ਜਾਂਦਾ ਉਹ ਪੁੜਾਂ ਚ ਨੀ ਪਿਸਦਾ ਹੈ, ਉਹ ਜਨਮ ਮਰਨ ਦੇ ਪੁੜਾਂ ਚ, ਵਿਕਾਰਾਂ ਦੇ ਪੁੜਾਂ ਚ ਨੀ ਪੀਸਿਆ ਜਾਂਦਾ, ਉਹ ਵੀ ਕਿੱਲੀ ਲਾਗੇ ਰਹਿ ਕੇ ਬਚ ਜਾਂਦਾ। ਔਰ ਮਹਾਰਾਜ ਜੀ ਕਹਿੰਦੇ ਹੈ ਕਿਰਪਾ ਕਰ ਮਹਾਰਾਜ, ਇਹੋ ਜਿਹੀ ਸੰਗਤ ਦੇ ਮੈਨੂੰ, ਮੈਂ ਉਸ ਸੰਗਤ ਵਿੱਚੋਂ ਉਸ ਸ਼ਰਨ ਵਿੱਚੋਂ ਆਨੰਦ ਪ੍ਰਾਪਤ ਕਰ ਸਕਾਂ।
ਨਾਨਕ ਪੂਰ ਰਹੇ ਹੈ ਸਰਬ ਮੈਂ ਸਗਲ ਗੁਣਾ ਵਿਦ ਜਾਣਦਾ।
ਗਰੀਬ ਨਿਵਾਸ ਜੀ ਕਹਿੰਦੇ ਨਾਨਕ ਪੂਰ ਰਹੇ ਹੈ ਸਰਬ ਮੈਂ, ਉਹ ਕਹਿੰਦੇ ਮੇਰਾ ਪਰਮਾਤਮਾ ਸਾਰੇ ਵਿੱਚ ਪਰਿਪੂਰਨ ਹੋ ਰਿਹਾ ਹੈ, ਪੂਰ ਰਹੇ ਹੈ। ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਪਾਂਤ ਪਸਰਿਆ ਨਾਨਕ ਏਕੰਕਾਰ। ਉਹ ਕੋਈ ਉਹ ਥਾਂ ਨੀ ਕਹੀ ਜਾ ਸਕਦੀ ਵੀ ਪਰਮਾਤਮਾ ਇੱਥੇ ਨਹੀਂ ਹੈ ਜਾਂ ਇੱਥੇ ਦੇਖਦਾ ਨਹੀਂ। ਉਹ ਗਰੀਬ ਨਿਵਾਸ ਜੀ ਕਹਿੰਦੇ ਹਰ ਥਾਂ ਤੇ ਹੈ, ਸਗਲ ਗੁਣਾ ਵਿਦ ਜਾਣਦ, ਉਹ ਸਾਰੀਆਂ ਗੁਣਾਂ ਦਾ ਮਾਲਕ ਹੈ, ਉਹ ਸਾਰੀਆਂ ਵਿਧੀਆਂ ਨੂੰ ਜਾਣਦਾ ਹੈ, ਮੇਰਾ ਪ੍ਰਭ ਸਭ ਕੁਛ ਜਾਣਦਾ, ਉਹ ਤੇ ਅੱਗੇ ਮੁਕਰਿਆ ਨਹੀਂ ਜਾਣਾ ਹੈ, ਉਹਦੇ ਅੱਗੇ ਕੋਈ ਹੀਲ ਉਜਤ ਨਹੀਂ ਹੋਣੀ ਸਾਡੇ ਵੱਲੋਂ, ਕੋਈ ਇਹੋ ਜਿਹਾ ਕੋਈ ਬਹਾਨਾ ਨਹੀਂ ਹੋਣਾ। ਉਹ ਸਾਰੀਆਂ ਗੱਲਾਂ ਨੂੰ ਜਾਣਦਾ ਹੈ ਪ੍ਰਮਾਤਮਾ, ਤੇ ਸਾਡੀ ਡਿਊਟੀ ਹੈ ਅਸੀਂ ਸਾਰਾ ਕੁਛ ਜਾਣਨ ਦਾ, ਉਸ ਨੂੰ ਅੰਤਰਜਾਮੀ ਜਾਣੀ ਹੈ, ਉਹਨੂੰ ਹਰ ਥਾਂ ਅਨੁਭਵ ਕਰੀਏ ਤੇ ਫਿਰ ਵੀ ਬਖਸ਼ਿਸ਼ ਹੋ ਜਾਏਗੀ। ਹਰ ਥਾਂ ਤੇ ਅਨੁਭਵ ਕਰਨ ਦੀ ਲੋੜ ਹੈ, ਤੇ ਜਦੋਂ ਹਰ ਥਾਂ ਤੇ ਵਿਆਪਕ ਦੇਖਾਂਗੇ ਉਹ ਪਰਮਾਤਮਾ ਦਾ ਆਨੰਦ ਸਾਨੂੰ ਪ੍ਰਾਪਤ ਹੋਏਗਾ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਸੋ ਇਹ ਸ਼ਬਦ ਰਾਹੀਂ ਸਾਨੂੰ ਕਰਤਾਰਥ ਕੀਤਾ ਹੈ, ਮਨ ਕਿਰਪਾ ਕਰਨ, ਇਹ ਬਾਣੀ ਉਪਦੇਸ਼ ਸਾਡੇ ਹਿਰਦਿਆਂ ਚ ਵਸੇ। ਔਰ ਜੋ ਵਿਸ਼ੇਸ਼ ਉੱਦਮ ਅੰਮ੍ਰਿਤ ਬਾਣੀ ਰੇਡੀਓ ਆਏ ਗੁਰਮੁਖਾਂ ਨੇ ਕੀਤਾ ਹੈ, ਉਹ ਵੀ ਧੰਨਤਾ ਦੇ ਯੋਗ ਹਨ। ਇਸ ਬਾਣੀ ਨੂੰ ਦੂਰ ਦੁਰਾਡੇ ਲੱਖਾਂ ਸੰਗਤਾਂ ਚ ਪੂਰੇ ਯੂਰਪ ਵਿਚ ਭੇਜਦੇ ਆ। ਇੱਕ ਉਦਮ ਹੈ ਗੁਰਸਿੱਖਾਂ ਦਾ, ਔਰ ਉਹਨਾਂ ਨੂੰ ਮਾਲਿਕ ਤਫੀਕ ਬਲ ਦੇਵੇ ਕਿ ਇਹੋ ਜਿਹਾ ਪ੍ਰਚਾਰ ਇਹ ਸੇਵਾਵਾਂ ਉਹ ਨਿਭਾਉਂਦੇ ਰਹਿਣ, ਤਾਂ ਕਿ ਥਾਂ ਥਾਂ ਬੈਠਿਆਂ ਸਾਨੂੰ ਇਹ ਲਾਹਾ ਮਿਲ ਸਕੇ। ਪਰ ਆਪਾਂ ਇਹ ਵੀ ਯਤਨ ਕਰੀਏ, ਜੋ ਮੈਂ ਦੇਖਦਾ ਹਾਂ ਕਿ ਅਸਥਾਨ ਬਹੁਤ ਬਣੇ ਹਨ ਪਰ ਰੌਣਕਾਂ ਘੱਟ ਰਹੀਆਂ, ਉੱਥੇ ਗਿਣਤੀ ਘੱਟ ਗਈ ਹੈ। ਜੇ ਸਾਡੇ ਕੋਲ ਟਾਈਮ ਹੈ, ਸਾਡੇ ਕੋਲ ਸਮਾਂ ਹੈ, ਪਰ ਇਹ ਨਾ ਬਹਾਨਾ ਘੜੀਏ ਵੀ ਅਸੀਂ ਘਰੇ ਬੈਠੇ ਸੁਣ ਲਾਂਗੇ, ਸੰਗਤ ਜ਼ਰੂਰ ਆਇਆ ਕਰੋ। ਹਾਂ, ਜਿਹੜੇ ਦੂਰ ਆ ਨਹੀਂ ਆ ਸਕਦੇ ਉਹ ਸੁਣਨ, ਜਿਹਦੇ ਕੋਲ ਟਾਈਮ ਵੀ ਹੈ ਵੇਲ ਵੀ ਹੈ ਤੇ ਫੇਰ ਵੀ ਕਹਿੰਦਾ ਰਹਿਣ ਦੇ ਤੁਰ ਕੇ ਜਾਵਾਂ, ਉਹਨੂੰ ਸੰਗਤ ਜ਼ਰੂਰ ਆਉਣਾ ਚਾਹੀਦਾ। ਪਰ ਦੂਰ ਦੁਰਾਡੇ ਤੱਕ ਇਹ ਵੱਡਾ ਉਦਮ ਹੈ ਸਮੂਹ ਗੁਰਮੁਖ ਪਿਆਰਿਆਂ ਦਾ, ਸੰਗਤ ਦਾ, ਜਿੱਥੋਂ ਦੇ ਗ੍ਰੰਥੀ ਸਿੰਘ ਸਾਹਿਬ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਇੱਥੋਂ ਦੇ ਪ੍ਰਬੰਧਕ ਜਨ, ਪ੍ਰਧਾਨ ਸਾਹਿਬ, ਸਮੂਹ ਵੀਰਾਂ ਦਾ ਧੰਨਵਾਦ ਕਰਦੇ ਹਾਂ। ਉਹਨਾਂ ਨੇ ਭਾਵੇਂ ਕਿ ਦੋ ਹਫ਼ਤੇ ਦੀ ਉਹ ਕਹਿ ਰਹੇ ਸਨ, ਪਰ ਸਮਾਂ ਇੰਨਾ ਹੈ, ਇੰਨੇ ਕੁ ਜੋ ਗੁਰੂ ਰਾਮਦਾਸ ਜੀ ਦੀ ਪਾਵਨ ਸੇਵਾ ਉੱਥੇ ਹੈ, ਇੰਨਾ ਸਮਾਂ ਇੱਥੇ ਰਹਿ ਨਹੀਂ ਸਕਦੇ। ਇੰਨਾ ਕੁ ਸੰਗਤਾਂ ਦੇ ਪਿਆਰ 'ਚ ਸਮਾਂ ਮਿਲਿਆ, ਅਤੇ ਪ੍ਰਵਾਨ ਕਰਨਾ ਸਾਰੀਆਂ ਸੰਗਤਾਂ ਦਾ, ਪ੍ਰਬੰਧਕ ਜਨਾਂ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਦਾ ਭੂਤਾਨ ਸ਼ੁਕਰ ਹੈ। ਸਾਰੇ ਪਿਆਰ ਨਾਲ ਸਾਡੀਆਂ ਪੜ੍ਹ ਕੇ ਸੱਚੇ ਵਧਾਈਏ।
ਸਰਨ 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 ਪ੍ਰਭਾਵ ਜੀਜੈ ਸਾਧ ਸੰਗਤ ਕਿਰਪਾ ਨਦ, ਨਾਨਕ ਪੂਰ ਰਹਿ ਹੈ ਸਰਬ ਮੈਂ, ਸਗਲ ਗੁਣਾ ਬਿਦ ਜਾਨਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।